ਸਤਯੁਗ ਦਾ ਇਤਿਹਾਸ, ਤ੍ਰੇਤੀ ਯੁੱਗ ਦਾ, ਦੁਆਪਰ ਯੁੱਗ ਦਾ, ਕਲਯੁਗ ਦਾ, ਜਿਹੜਾ ਕਲਯੁਗ ਤੋਂ ਬਾਅਦ ਸਤਯੁਗ ਲੱਗਣ ਵਾਲਾ ਹੈ, ਉਦੋਂ ਤੱਕ ਇਤਿਹਾਸ ਵਰਣਨ ਕੀਤਾ। ਕੁਝ ਗ੍ਰੰਥਾਂ ਦੇ ਲਥੇ ਕੀਤੇ ਕੁਝ ਸਤਿਗੁਰੂ ਮਹਾਰਾਜ ਨੇ ਆਪਣੇ ਅਨੁਭਵ ਦੁਆਰਾ ਬਹੁਤ ਸਾਰੀਆਂ ਵਿਚਾਰਾਂ ਹਜ਼ੂਰ ਸੱਚੇ ਪਾਤਸ਼ਾਹ ਨੇ ਖਾਲਸੇ ਨੂੰ ਵਿਦਿਆ ਵਿੱਚ ਨਿਪੁੰਨ ਕਰਨ ਵਾਸਤੇ ਧਰਮ ਯੁੱਧ ਵਿੱਚ ਉਤਸ਼ਾਹ ਦੇਣ ਵਾਸਤੇ, ਵੀਰ ਰਸ ਭਰਨ ਵਾਸਤੇ, ਪਖੰਡ ਤੋਂ ਬਚਣ ਵਾਸਤੇ, ਬੁਰਾਈਆਂ ਤੋਂ ਬਚਣ ਵਾਸਤੇ ਵੱਖਰੇ ਵੱਖਰੇ ਬੰਨ ਸਵਾਨੇ ਰੰਗ ਦਸਮ ਗ੍ਰੰਥ ਵਿੱਚ ਆਪ ਜੀ ਨੂੰ ਮਿਲਣਗੇ। ਕਿਤੇ ਨਿਰਾਕਾਰ ਦੀ ਉਪਾਸਨਾ ਦੇ ਸ਼ਬਦ ਮਿਲਣਗੇ, ਜੈਸਾ ਜਾਪ ਸਾਹਿਬ ਵਿੱਚ, ਅਕਾਲ ਪੁਸਤਕ ਵਿੱਚ, ਕਿਤੇ ਬਹੁਤ ਕਿਸਮ ਦੀ ਵਿਚਿੱਤਰ ਕਥਾ ਵਿਚਿੱਤਰ ਨਾਟਕ ਵਿੱਚ। ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡਾ ਭਲੀਕਾ ਦੂਰ ਕਰਨ ਵਾਸਤੇ ਇਹ ਵਚਨ ਕਹੇ ਕਿ ਦਸਮ ਕਥਾ ਪ੍ਰਭਾਵਿਤ ਕੀ, ਕੋਈ ਐਵੇਂ ਨਾ ਕਹੇ ਵੀ ਦੇਵੀ ਦੀ ਉਸਤ ਕੀਤੀ ਹੈ ਗੁਰੂ ਗੋਬਿੰਦ ਸਿੰਘ ਨੇ। ਦਸਮ ਕਥਾ ਪ੍ਰਭਾਵਿਤ ਕੀ, ਭਾਕਾ ਕਰੀ ਬਣਾਏ ਅਵਰ ਵਾਸਨਾ ਨਾਲੇ ਪ੍ਰਗ ਧਰਮ ਯੁੱਧ ਕਹਿ ਸਪਸ਼ਟ ਹੋ ਗਈ ਗੱਲ। ਖਾਲਸੇ ਨੂੰ ਬੁਰਾਈਆਂ ਤੋਂ ਬਚਣ ਵਾਸਤੇ ਬੁਰੀਆਂ ਲੋਕਾਂ ਦੀਆਂ ਸਾਥੀਆਂ ਜਿਨ੍ਹਾਂ ਨੂੰ ਤ੍ਰਿਆ ਚਰਿੱਤਰ ਕਿਹਾ ਜਾਂਦਾ ਹੈ, ਭੈੜੇ ਆਚਰਣ ਵਾਲੀਆਂ ਔਰਤਾਂ ਜਾਂ ਮਰਦ, ਉਹਨਾਂ ਦੀਆਂ ਸਾਥੀਆਂ ਲਿਖੀਆਂ, ਉਹਨਾਂ ਦੇ ਅੱਗੇ ਲਿਖਿਆ ਵੀ ਇਸਤਰੀ ਚਰਿੱਤਰ ਹੈ ਜਾਂ ਪੁਰਸ਼ ਚਰਿੱਤਰ। ਇਹ ਉੱਚੇ ਸਤਿਗੁਰੂ ਮਹਾਰਾਜ ਨੇ ਅਵਤਾਰਾਂ ਦੀ ਕਥਾ ਲਿਖੀ, ਜਿਹਦੇ ਵਿੱਚ ਸੱਤ ਅਵਤਾਰ ਬ੍ਰਹਮਾ ਜੀ ਨੇ ਧਾਰਨ ਕੀਤੇ, ਇਹ 11 ਅਵਤਾਰ ਸ਼ਿਵ ਜੀ ਨੇ ਧਾਰਨ ਕੀਤੇ, ਇਹ 23 ਅਵਤਾਰ ਭਗਵਾਨ ਵਿਸ਼ਨੂੰ ਜੀ ਦੇ ਹੋਣ ਤੱਕ ਹੋ ਚੁੱਕੇ ਨੇ, ਇਹ 24 ਮਾਂ ਕਲਕੀ ਅਵਤਾਰ ਆਉਣ ਵਾਲਾ ਹੈ। ਇਹ ਭਵਿੱਖਿਆ ਦੇ ਵਚਨ ਅਨੁਸਾਰ ਜਿਹੜੇ ਅੱਜ ਆਰੰਭ ਹੋਣ ਵਾਲੇ ਸੰਗਤਾਂ ਦੀ ਮਰਜ਼ੀ ਅਨੁਸਾਰ, ਸੰਗਤਾਂ ਦੇ ਹੁਕਮ ਅਨੁਸਾਰ ਇਹ ਕਥਾ ਆਰੰਭ ਹੋਣ ਲੱਗੀ ਹੈ। ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨ, ਮੇਰ ਪ੍ਰਿਆ ਸਿਰ ਤੇ ਹੱਥ ਰੱਖਣ, ਸੁਣਨ ਤੇ ਸੁਣਾਉਣ ਵਾਲੇ ਦੋਨੋਂ ਹੀ ਗੁਰੂ ਸਾਹਿਬ ਜੀ ਦੇ ਕੋਟ ਆਸਰੇ ਤੋਂ ਬਿਨਾਂ ਇਸ ਨਹੀਂ ਕਰ ਸਕਣ, ਔਖਾ ਕੰਮ ਹੈ, ਸਾਰੇ ਕੰਮ ਨਹੀਂ। ਬਹੁਤ ਸਾਰੇ ਭਲੇਖੇ ਲੋਕਾਂ ਨੇ ਪਾ ਦਿੱਤੇ ਸਾਡੇ ਵਿੱਚ, ਸੁਭਾਵਿਕ ਬਾਤ ਚੱਲੀ ਸੀ ਕਿ ਮਾਲਟਨ ਗੁਰਦੁਆਰਾ ਕਲਕੀ ਅਵਤਾਰ ਦੀ ਗੱਲ ਚੱਲੀ, ਅਨਪੜ ਲੋਕਾਂ ਨੇ ਕਲਕੀ ਅਵਤਾਰ ਨੂੰ ਕਲਗੀ ਵਾਲਾ ਅਵਤਾਰ ਬਣਾ ਲਿਆ, ਦਸਮ ਪਾਤਸ਼ਾਹ ਦਾ ਅਵਤਾਰ ਕਹਿ ਕੇ ਅਪਮਾਨ ਕੀਤਾ ਗੁਰੂ ਗੋਬਿੰਦ ਸਿੰਘ ਸਾਹਿਬ। ਇੱਕ ਵਿਸ਼ਨੂੰ ਭਗਵਾਨ ਦੇ ਅਵਤਾਰ ਨੂੰ, ਜੋ ਨੇਹ ਕਲੰਕ ਨਾਮ ਦਾ ਅਵਤਾਰ ਆਉਣਾ ਸੰਸਾਰ ਦੇ ਭਲੇ ਵਾਸਤੇ, ਸੰਸਾਰ ਦੇ ਵਿੱਚ ਧਰਮ ਨੂੰ ਬਲ ਦੇਣ ਵਾਸਤੇ, ਪਾਪੀ ਲੋਕਾਂ ਨੂੰ ਗਲ ਦੇਣ ਵਾਸਤੇ ਆਉਣੇ ਅਵਤਾਰ ਦਾ ਖੰਡਨ ਨਹੀਂ, ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਖਾਲਸਾ ਵਿਲੱਖਣ ਹੈ। ਇਹ ਤੁਹਾਡਾ ਅਵਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੁਗੋ ਜੁਗ ਅਟਲ ਹੈ, ਜੁਗੋ ਜੁਗ ਯੁੱਗ ਬਦਲ ਜਾਣਗੇ, ਅਵਤਾਰ ਬਦਲ ਜਾਣਗੇ, ਤੁਹਾਡਾ ਗੁਰੂ ਨੂੰ ਬਦਲ, ਇਹ ਅਚਲ। ਇਸ ਗੱਲ ਨੂੰ ਸਮਝਣ ਸਮਝਾਉਣ ਵਾਸਤੇ ਬੜੀਆਂ ਹੜਪੜੀਆਂ ਗੱਲਾਂ ਲੋਕਾਂ ਦੇ ਚ ਪਾਈਆਂ ਜਾਂਦੀਆਂ। ਕੋਈ ਕਹਿੰਦਾ ਹਰਜੂ ਹਰਿਮੰਦਰ ਆਵਜੇ, ਕਹਿੰਦੇ ਜੀ ਗੁਰੂ ਗੋਬਿੰਦ ਸਿੰਘ ਹਰਿਮੰਦਰ ਸਾਹਿਬ ਨਹੀਂ ਗਏ, ਇਹ ਕਲਗੀ ਵਾਲਾ ਅਵਤਾਰ ਜਿਹਦੇ ਫਿਰ ਉਸ ਵੇਲੇ ਹਰਿਮੰਦਰ ਸਾਹਿਬ ਵਿੱਚ ਆਉਣਗੇ। ਦੇਖੋ ਆਪਣੇ ਘਰ ਦੇ ਹੱਥ, ਜਿਵੇਂ ਆਵਨ 78 ਹੈ, ਜਾਨ 97 ਹੋਰ ਵੀ ਉੱਚੀ ਮਰਦਗਾ ਚੇਲਾ ਦਾ ਅਰਥ ਸਾਰੀ ਦੁਨੀਆਂ ਦੇ ਕੋਨੇ ਕੋਨੇ 'ਚ ਨਾਸ ਮਾਰ ਕੇ ਰੱਖ ਦਿੱਤੇ ਅਰਥਾਂ ਦੇ, ਜਿਹਦਾ ਜਿਉਂ ਦਾ ਜੀ ਕਰਦਾ ਉਹੀ ਸਨ, ਜਿਹੜਾ ਜਿਉਂ ਦਾ ਜੀ ਕਰਦਾ ਉਹ ਹਜੇ ਅਰਥ ਬਣੇ ਹਾਸੋ ਲੀਨੀਆਂ ਬਣਾ ਦਿੱਤੀ ਗੱਲਾਂ। ਇਸ ਕਰਕੇ ਸਾਹ ਸੰਜੀ ਸੰਗਤਾਂ ਨੇ ਕੁਝ ਇਹ ਖਿਆਲ ਕੀਤਾ, ਗੁਰਮਤਾ ਹੋਇਆ ਸੰਗਤਾਂ ਦਾ, ਇਹ ਸੰਗਤਾਂ ਨੇ ਹੁਕਮ ਕੀਤਾ ਕਿ ਦਾਸ ਇਤਨੀ ਸਮਰੱਥਾ ਨਹੀਂ ਰੱਖਦਾ ਕਿ ਦਸਮ ਗ੍ਰੰਥ ਦੀ ਬੜੀ ਭਾਰੀ ਮਿਹਨਤ ਕਰਨੀ ਪੈਂਦੀ ਹੈ। ਦਸਮ ਗ੍ਰੰਥ ਦੀ ਵਿਦਿਆ ਬੜੀ ਔਖੀ ਔਰ ਕਠਿਨ ਪਾਲਣੇ ਦੇ ਵਿੱਚ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ ਮਹਾਂਪੁਰਸ਼ਾਂ ਨੇ ਇੱਕ ਸਾਲ ਲਵਾਇਆ ਸੀ ਦਸਮ ਗ੍ਰੰਥ, ਤੇ ਇੱਕ ਸਾਲ ਦੇ ਅੰਦਰ ਦਾਸ ਨੂੰ ਪਤਾ ਹੈ ਕਿ ਸਾਰੇ ਹੀ ਬਾਕੀ ਦੇ ਗ੍ਰੰਥ ਪੜ੍ਹਨ ਨਾਲ ਇਹ ਕਠਿਨ ਜੇ ਕੋਈ ਕੰਮ ਲੱਗਿਆ ਸੀ ਤਾਂ ਦਸਮ ਗ੍ਰੰਥ ਦੀ ਸੰਖਿਆ ਦੇ ਲੱਗੇ। ਤੇ ਗੁਰੂ ਸਾਹਿਬ ਕਿਰਪਾ ਕਰਨ, ਹਰੀ ਦੇਰ ਹੋ ਗਈ ਹੈ ਮਿਹਨਤ ਲੱਗਿਆ, ਕਿਉਂਕਿ ਦਸਮ ਗ੍ਰੰਥ ਦੀ ਸੰਖਿਆ ਕਰਨ ਵਾਲੇ ਬਹੁਤ ਹੀ ਗਿਆਨ ਗੁਰੂ ਆਦਿ ਦੀ ਸੰਖਿਆ ਬਥੇਰਿਆਂ ਨੇ ਕੀਤੀ ਹੈ, ਉਹ ਸਾਰੇ ਗ੍ਰੰਥ ਪੜ੍ਹਦੇ ਨੇ। ਦਸਮ ਗ੍ਰੰਥ ਵੱਲ ਅੱਜ ਹਿੰਦੂਆਂ ਦੀ ਰੁਚੀ ਘੱਟ ਗਈ। ਗੁਰੂ ਕਿਰਪਾ ਕਰਨ, ਆਓ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਲਕੀ ਅਵਤਾਰ ਦੀ ਕਥਾ ਕਹਿਣਗੇ। ਇਸ ਵਿਚਾਰ ਨੂੰ, ਇਸ ਅਵਤਾਰ ਦੀ ਕਥਾ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਆਪਣੀ ਕਲਮ, ਆਪਣੀ ਰਚਨਾ, ਆਪਣੇ ਬਣਾਏ ਹੋਏ ਸੰਦਾਬੰਦੀ ਇਸ ਇਤਿਹਾਸ ਵਿੱਚ ਬਹੁਤ ਕੁਛ ਵਰਣਨ ਕੀਤਾ। ਜਮਾਂ ਕਰਨੀ ਇਹ ਕੁਝ ਸ਼ਬਦ ਐਸੇ ਹਨ ਜਿਹੜੇ ਬਿਲਕੁਲ ਪੂਰੇ ਖੋਲ੍ਹ ਕੇ ਜਿਸ ਤਰ੍ਹਾਂ ਤੁਸੀਂ ਉਹ ਆਪਣੇ ਆਪ ਹੀ ਸਪਸ਼ਟ ਹੁੰਦੇ ਜਾਣਗੇ, ਉੱਥੇ ਕੇਵਲ ਸ਼ਬਦਾਵਲੀ ਬਦਲੀ ਜਾਏਗੀ, ਸਿਧਾਂਤ ਕੋਈ ਵੀ ਨਹੀਂ ਬਦਲ ਸਕਦਾ। ਸਮਝਣ ਦੀ ਕੋਸ਼ਿਸ਼ ਕਰਨੀ ਕਿ ਸਤਿਗੁਰੂ ਮਹਾਰਾਜ ਨੇ ਬੜੇ ਸਪਸ਼ਟ ਅੱਖਰਾਂ ਵਿੱਚ ਇਹ ਗਿਆਨ ਦਿੱਤਾ ਹੈ। ਨਰ ਨਾਰਾਇਣ ਅਵਤਾਰ ਦੀ ਕਥਾ ਇਸ ਤੋਂ ਪਹਿਲਾਂ ਹੁੰਦੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਚੌਵੀ ਗੁਰੂ ਦੱਤਾਤਰੇ ਨੇ ਜੋ ਧਾਰਨ ਕੀਤੇ ਉਹ ਵੀ ਸਤਿਗੁਰਾਂ ਨੇ ਦਸਮ ਗ੍ਰੰਥ ਵਰਣਨ ਕੀਤਾ। ਬਹੁਤ ਵੱਡਾ ਖਜ਼ਾਨਾ ਹੈ ਦਸਮ ਗ੍ਰੰਥ ਦਾ। ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਜਿਸ ਪ੍ਰਕਾਰ ਇਹ ਵਿਚਾਰਾਂ ਆਪ ਜੀ ਨੇ ਸੁਣੀਆਂ, ਮੈਂ ਇੱਕ ਬੇਨਤੀ ਕੱਲ੍ਹ ਆਪ ਜੀ ਨੂੰ ਕੀਤੀ ਸੀ ਕਿ ਦਾਸ ਦੇ ਇਸ ਤਰ੍ਹਾਂ ਆਪਣੀ ਸੇਵਾ ਕਰਦਿਆਂ ਤਿੰਨ ਮਹੀਨੇ ਕੁਝ ਦਿਨ ਹੋ ਗਏ ਨੇ। ਬੈਲਕੋ ਬਣਿਆ ਸੰਗਤਾਂ ਸਰੀ ਔਰ ਟੋਰੰਟੋ ਦੇ ਵਿੱਚ ਹੁਣ ਸਮਾਂ ਕੇਵਲ ਆਪਣੇ ਕੋਲ ਦਸ ਕੁ ਦਿਨ ਦਾ ਬਾਕੀ। ਇਹ ਕਥਾ ਦਸਾਂ ਦਿਨਾਂ ਵਿੱਚ ਨਹੀਂ ਹੋਣ ਵਾਲਾ, ਆਰੰਭ ਤੁਸੀਂ ਕਰਾ ਲਏ, ਜਿੱਥੇ ਤੱਕ ਹੋਏਗੀ ਦਾਸ ਕਰਦਾ ਜਾਏ, ਜਿੱਥੇ ਰਹਿ ਗਏ ਸਰੀਰ ਰਿਹਾ ਤਾਂ ਬਾਕੀ ਦੀ ਕਥਾ ਉੱਥੋਂ ਹੋ ਜਾਏਗੀ। ਅਤੇ ਨਹੀਂ ਕੋਈ ਦਾਅਵਾ ਨਹੀਂ, ਕੋਈ ਗਰੰਟੀ ਨਹੀਂ, ਹਮ ਆਦਮੀ ਹਾਂ, ਇੱਕਦਮ ਹੀ ਮੋਹਰਤ ਮੌਤ ਮਤ। ਆਓ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਕਰਨ। ਹਜ਼ੂਰ ਨੇ ਲਿਖਿਆ ਕਿ ਮਹਾਂਦੇਵ ਅਚੁੱਤ ਕਹਾ, ਕੋਈ ਲਿਹਾਜ਼ ਨਹੀਂ ਕਰੇ ਕਿਸੇ, ਕਹਿੰਦੀ ਮਹਾਂਦੇਵ ਅਚੁੱਤ ਕਹਾਇਓ। ਸ਼ਿਵ ਜੀ ਨੇ, ਮਹਾਂਦੇਵ ਨੇ ਆਪਣੇ ਆਪ ਨੂੰ ਅਚੁੱਤ ਅਗੇੜ ਅਖਵਾਇਆ। ਮਹਾਂਦੇਵ ਅਚੁੱਤ ਕਹਾਇਓ, ਵਿਸ਼ਨ ਆਪ ਹੀ ਉਠਾਇਆ, ਬ੍ਰਹਮ ਆਪ ਆਰ ਬ੍ਰਹਮ ਦੁਖਾਨਾ, ਪ੍ਰਭ ਕੋ ਪ੍ਰਭ ਨੇ ਤਿੰਨ ਹੋ ਗਿਆ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਉਹਨਾਂ ਅਵਤਾਰਾਂ ਵਿੱਚ ਜਿਹੜਾ ਕੁਝ ਵਡਿਆਈ ਜਾਂ ਪੂਜਾ ਦਾ ਲਾਲਚ ਪੈਦਾ ਹੋਇਆ ਉਹ ਵੀ ਸਤਿਗੁਰਾਂ ਨੇ ਸਪਸ਼ਟ ਅੱਖਰਾਂ ਵਿੱਚ ਕਹਿ ਸੁਣਾਇਆ ਕਿ ਉਹਨਾਂ ਅਵਤਾਰਾਂ ਦੀਆਂ ਬਹਾਦਰੀਆਂ ਉਹਦੇ 'ਚ ਵੀ ਸਿਖਾਈ ਪ੍ਰਗਟ ਕੀਤੀ। ਅਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਚੌਵੀ ਮੰਗ ਕਰਕੇ ਅਵਤਾਰ, ਇਹ ਜਿਵੇਂ ਹਜ਼ੂਰ ਨੇ ਜਦੋਂ ਨੌ ਗੁਰੂਆਂ ਦੀ ਕਥਾ ਸੁਣਾਈ ਤਾਂ ਫਿਰ ਭਾਈ ਦਇਆ ਸਿੰਘ ਨੇ ਹੱਥ ਜੋੜ ਕੇ ਉੱਠਿਆ ਕਿ ਸਤਿਗੁਰੂ ਜੀ, ਜਿਵੇਂ ਨੌ ਗੁਰੂਆਂ ਦੀ ਕਥਾ ਸੁਣਾਈ ਹੈ ਕਿ ਹੁਣ ਸਾਡਾ ਸੰਬੰਧ ਦਸਵੇਂ ਗੁਰੂ ਨਾਲ ਜੁੜਿਆ ਹੈ, ਕਿ ਦਸਵੇਂ ਗੁਰੂ ਦੀ ਕਥਾ ਵੀ ਅਸੀਂ ਸੁਣੀ ਚਾਹੁੰਦੇ, ਜੋ ਗੁਰੂ ਹੁਣ ਦਸਵੇਂ ਥਾਂ 'ਤੇ ਦਰਸ਼ਨ ਦੇ ਰਹੇ। ਹਜ਼ੂਰ ਕਹਿਣ ਲੱਗੀ, ਭਾਈ ਦਇਆ ਸਿੰਘ, ਇਸ ਜਨਮ ਦੀ ਜਿਹੜੀ ਮੇਰੀ ਕਥਾ ਹੈ ਉਹ ਮੇਰੀ ਸਤਿਕਾਰਯੋਗ ਮਾਤਾ ਵੀ ਸੁਣਾ ਸਕਦੀ, ਮੇਰਾ ਮਾਮਾ ਕਿਰਪਾਲ ਚੰਦ ਵੀ ਸੁਣਾ ਸਕਦਾ, ਕੁਝ ਪੁਰਾਣੇ ਵੱਡੇ ਗੁਰੂਆਂ ਦੇ ਵੇਲੇ ਦੇ ਸਿੱਖ ਉਹ ਵੀ ਸੁਣਾ ਸਕਦਾ। ਜੇ ਮੇਰੇ ਕੋਲੋਂ ਸੁਣਨੀ ਹੈ ਕਥਾ ਔਰ ਮੇਰੀ ਵੀ ਕਥਾ ਸੁਣਨੀ ਹੈ ਤਾਂ ਮੈਂ ਕਥਾ ਉਹ ਸੁਣਾਉਣਾ ਜਿਹਨੂੰ ਸੰਸਾਰ ਦਾ ਕੋਈ ਵੀ ਬੰਦਾ ਨਹੀਂ ਜਾਣਦਾ। ਹਜ਼ੂਰ ਨੇ ਕਿਹਾ, ਆਪ ਮੈਂ ਆਪਣੀ ਕਥਾ ਵਖਾਣੋਂ ਤਬ ਸਾਧ ਤੇ ਦੇਹ ਵਿੱਚ ਮੋਹੇ ਤਾਣੋ, ਹੇਮਕੁੰਟ ਪਰਬਤ ਹੈ ਜਹਾਂ ਸਭ ਸਿਰਿੰਦ ਸੋਭਤ ਹੈ। ਸਤਿਗੁਰੂ ਮਹਾਰਾਜ ਨੇ ਉੱਥੋਂ ਮੁੜ ਲਿਆ ਸਤਿ ਸਿੰਘ ਜੈ ਨਾਮ ਕਹਾਵਾ ਪੰਡ ਰਾਜ ਜੈ ਜੋ ਕਮਾਵਾ ਕਹਿਮ ਤਲਕ ਤਪਸਿਆ ਸਾਧੀ ਮਹਾਂਕਾਲ ਪਾਲਕਾ ਅਰਾਧੀ। ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਖਾਲਸੇ ਦੀ ਪ੍ਰਗਟ ਹੋਣ ਦੀ ਗੱਲ ਅਕਾਲ ਪੁਰਖ ਦੀ ਇੱਛਾ ਅਨੁਸਾਰ ਉਹ ਵੀ ਵਰਣ ਕੀਤੀ। ਇਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਮੈਨੂੰ ਹੁਕਮ ਕੀਤਾ ਕਿ ਮੈਂ ਆਪਣਾ ਸੋਤ ਤੋਹੇ ਨਿਵਾਜਾ ਕਰਨਾ ਕੀ ਹੈ ਪੰਚ ਪ੍ਰਚਨ ਕਰਦੇ ਤੋਂ ਸਾਜ ਖਾਲਸਾ ਪੰਥ ਸਾਜਨ। ਇਹ ਦਸਮ ਪਾਤਸ਼ਾਹ ਦੀ ਆਪਣੀ ਰਚਿਤ ਬਾਣੀ ਹੈ, ਕਿਸੇ ਕਵੀ ਦੀ ਬਾਣੀ ਨਹੀਂ ਜਿਹਦੇ 'ਤੇ ਕੋਈ ਸ਼ੰਕਾ ਕਰ ਲਓ। ਇਹ ਸਬੂਤ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਇਹ ਖਾਲਸੇ ਦਾ ਪ੍ਰਗਟ ਹੋਣਾ, ਅਨੰਦਪੁਰ ਸਾਹਿਬ ਵਿੱਚ ਕੇਸਗੜ੍ਹ ਸਾਹਿਬ ਖਾਲਸੇ ਦੀ ਰਚਨਾ ਹੋਣੀ, ਇਹਦੇ ਐਡੇ ਠੋਸ ਸਬੂਤ ਪਏ ਹੈ, ਇਹੋ ਦੇ ਪ੍ਰਮਾਣ ਪਏ ਜਿਹਨਾਂ ਨੂੰ ਕੋਈ ਵੀ ਬੰਦਾ ਮੁਨਕਰ ਨਹੀਂ ਹੋ ਸਕਦਾ। ਇਹ ਹਰ ਇੱਕ ਨੂੰ ਇਹ ਮੰਨਣੇ ਪੈਣਗੇ, ਇਹੋ ਜਿਹੇ ਠੋਸ ਸਬੂਤ ਹਨ। ਇਹ ਆਪਣਾ ਵਿਸ਼ਾ ਹੈ। ਆਓ ਗੁਰੂ ਕਿਰਪਾ ਕਰੇ ਆਪ ਸਰਬੱਤ ਸੰਗਤਾਂ ਸਰਬੰਸ ਦਾਨੀ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ, ਜਿਨ੍ਹਾਂ ਦੀ ਕੱਲ ਨੂੰ ਵੀ ਧੰਨ ਕਹਿਣਾ ਪਏਗਾ, ਜਿਨ੍ਹਾਂ ਦੀ ਕਿਰਪਾ ਨੂੰ ਵੀ ਧੰਨ ਕਹਿਣਾ ਪਏ, ਜਿਨ੍ਹਾਂ ਦੀ ਕੁਰਬਾਨੀ ਨੂੰ ਵੀ ਧੰਨ ਕਹਿਣਾ ਪਏਗਾ, ਜਿਨ੍ਹਾਂ ਦੀ ਦਾਨ ਕਰਨ ਦੇ ਜਿਗਰੇ ਨੂੰ ਵੀ ਧੰਨ ਕਹਿਣਾ ਪਏਗਾ। ਐਸੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਰਬੰਸ ਦਾਨੀ ਪਿਤਾ ਦਾ ਧਿਆਨ ਕਰਕੇ ਦੋ ਚਾਰ ਵਾਰ ਪੰਜ ਸੱਤ ਵਾਰ ਗੁਰੂ ਨੂੰ ਧੰਨ ਕਹਿ ਲਈਏ, ਫਿਰ ਗੁਰੂ ਦੀ ਰਚਨਾ ਦੀ ਅਗਲੀ ਤਰਨਤਾ ਹੋਏਗੀ। ਰਸਨਾ ਕਰੋ ਸਭੇ ਕਿ ਆਖੋ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ। ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ। ਆਓ ਜਿਸ ਵੇਲੇ ਆਪ ਜੀ ਚੌਵੀ ਅਵਤਾਰਾਂ ਦੇ ਵਿੱਚੋਂ ਤੇਈ ਦੀ ਕਥਾ ਸੁਣਾ ਦਿੱਤੀ, ਹੁਣ ਚੌਵੀ ਦੇ ਅਵਤਾਰ ਨੇਕ ਕਲੰਕ ਅਵਤਾਰ, ਜਿਹਦੇ ਬਾਰੇ ਕੋਈ ਕਹਿੰਦਾ ਜੀ ਹਰਿਮੰਦਰ ਸਾਹਿਬ 'ਚ ਪ੍ਰਗਟ ਹੋਣਗੇ, ਅਤੇ ਕੋਈ ਕਹਿੰਦਾ ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਪ੍ਰਗਟ ਹੋਣਗੇ, ਅਤੇ ਕੋਈ ਕਹਿੰਦਾ ਜੀ ਪਹਾੜਾਂ 'ਚੋਂ ਪ੍ਰਗਟ ਹੋਣਗੇ, ਕੋਈ ਕਹਿੰਦਾ ਜੀ ਆਕਾਸ਼ ਦੇ ਵਿੱਚੋਂ ਪ੍ਰਗਟ ਹੋਣਗੇ, ਕੋਈ ਕਹਿੰਦਾ ਜੀ ਧਰਤੀ 'ਚੋਂ ਪ੍ਰਗਟ ਹੋਣਗੇ। ਇਹ ਇਸ ਅਵਤਾਰ ਬਾਰੇ ਇੰਨੇ ਭੁਲੇਖੇ ਪੈ ਚੁੱਕੇ ਨੇ, ਉਹਨਾਂ ਭੁਲੇਖਿਆਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਲਮ ਤੋਂ ਬਿਨਾਂ ਕੱਢਿਆ ਨਹੀਂ ਜਾ ਸਕਦਾ। ਆਓ ਕਥਾ ਆਰੰਭ ਹੋਣ ਲੱਗੀ ਹੈ। ਮਨ ਵਿੱਚ ਇਕਾਗਰ ਕਰਕੇ ਸਤਿਗੁਰੂ ਮਹਾਰਾਜ ਦੇ ਚਰਨਾਂ 'ਚ ਬੇਨਤੀਆਂ ਕਰਕੇ ਕਿ ਸੱਚੇ ਪਾਤਸ਼ਾਹ ਜਿਸ ਦਾ ਕਾਰਜ ਕਿੰਨੀ ਕੀ ਮਨ ਸਿਆ ਵਿਚਾਰਾ ਰਾਮ ਹਜ਼ੂਰ ਸੱਚੇ ਪਾਤਸ਼ਾਹ ਵਰਣਨ ਕਰਦੇ ਨੇ ਸੁਣੋ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਕਰਨ। ਹਜ਼ੂਰ ਸੱਚੇ ਪਾਤਸ਼ਾਹ ਦੀ ਅੰਮ੍ਰਿਤਮਈ ਰਚਨਾ ਨੂੰ ਸੁਣਨ ਵਾਸਤੇ ਜੋ ਸੰਗਤਾਂ ਦਾ ਪਿਆਰ ਠਾਠਾ ਮਾਰਦਾ ਮੈਂ ਵੇਖ ਰਿਹਾ ਪਹਿਲੇ ਦਿਨੇ, ਇੱਥੋਂ ਤੁਹਾਡੀ ਤੀਬਰਤਾ ਤੁਹਾਡੀ ਇੱਛਾ ਜ਼ਾਹਰ ਹੋ ਰਹੀ ਹੈ ਕਿ ਵਾਕਈ ਤੁਸੀਂ ਇਹ ਕਥਾ ਸੁਣਦੇ ਚਾਹਵਾਨ ਸੀ। ਮੇਰੇ ਸਾਥੀ ਸੀਗੇ ਸ਼ੁਰੂ ਨਾ ਕੀਤੀ ਜਾਂਦੀ ਪਹਿਲਾਂ ਗੁਰਮਤਾ ਇਹ ਵੀ ਹੋਇਆ ਸੀ ਕਿ ਕਥਾ ਜਮਣੀ ਹੈ, ਦਸ ਦਿਨਾਂ 'ਚ ਹੋ ਨਹੀਂ ਸਕਣੀ, ਇਸ ਲਈ ਆਰੰਭ ਹੀ ਨਾ ਕੀਤੀ ਜਾਵੇ। ਅਤੇ ਫਿਰ ਵਿਚਾਰ ਹੋਈਆਂ ਜਥੇਵਾਲ ਸਿੰਘ ਅਤੇ ਜਥੇਦਾਰ ਜੀ ਭਾਈ ਰਣਧੀਰ ਸਿੰਘ ਗੁਰਮਤਾ ਦਾ ਪਾਠ ਬੋਲਦੇ ਹੈ, ਇਹ ਕਹਿੰਦੇ ਨਹੀਂ ਜਿੰਨੀ ਕਹੋ ਸਹਿਜ ਧਾਰਨ ਕਰਦੇ ਜਾਈਏ ਕਿ ਬਹੁਤ ਕੁਛ ਮਿਲ ਜਾਣਾ ਮੁਰਲੇ ਹਿੱਸੇ ਵਿੱਚ। ਅੱਜ ਦੀ ਕਥਾ ਜੇ ਅੰਦਾਜ਼ਾ ਲਾ ਲਿਓ ਕਿ ਕੀ ਮਿਲ ਰਿਹਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਪ ਦਾ ਆਚਾ ਹੋਣਾ ਭਾਵ, ਇਸ ਲਈ ਤੇਈ ਅਵਤਾਰਾਂ ਦੀ ਕਥਾ ਤੋਂ ਬਾਅਦ ਇਹ ਨੇਹ ਕਲੰਕੀ ਚੌਵੀ ਸਮਾਉ ਅਵਤਾਰ ਕਥਨ ਕਿ ਹੁਣ ਚੌਵੀਵਾਂ ਅਵਤਾਰ ਜੋ ਆਉਣ ਵਾਲਾ ਸੰਸਾਰ ਵਿੱਚ ਹਜ਼ੂਰ ਕਹਿੰਦੇ ਹੁਣ ਉਹਦੀ ਵਿਆਖਿਆ ਕਥਨ ਕਰਦਾ ਜਿਸ ਅਵਤਾਰ ਨੇ ਕਦੇ ਆਉਣਾ ਹੈ, ਕਦੋਂ ਆਏਗਾ, ਉਹਦੀਆਂ ਨਿਸ਼ਾਨੀਆਂ ਵਰਣਨ ਕਰਨਾ, ਇਹ ਕਿਸ ਥਾਂ 'ਤੇ ਆਏਗਾ, ਉਹ ਜਗ੍ਹਾ ਦਾ ਵਰਣਨ ਕਰਨਾ, ਉਹਦੇ ਹੱਥ ਵਿੱਚ ਸ਼ਸਤਰ ਕੀ ਹੋਏਗਾ, ਉਹ ਸ਼ਸਤਰ ਦਾ ਵਰਣਨ ਕਰਨਾ, ਉਹ ਆ ਕੇ ਬਹਾਦਰੀ ਕਿਸ ਢੰਗ ਨਾਲ ਵਿਖਾਏਗਾ, ਇਹ ਵੀ ਵਰਣਨ ਕਰਨਗੇ। ਇਹ ਅਖੀਰ ਵਿੱਚ ਜਾ ਕੇ ਇਸ ਅਵਤਾਰ ਨੂੰ ਹੰਕਾਰ ਹੋ ਜਾਏਗਾ ਕਰਕੇ ਆਪੋ ਸਤਨਾਮ ਸ੍ਰੀ ਵਾਹ। ਸ਼ਾਇਦ ਇਹ ਗੱਲ ਤੁਹਾਨੂੰ ਬਹੁਤ ਹੀ ਚੰਗੀ ਨਾ ਲੱਗੀ ਹੋ, ਕਿਉਂਕਿ ਤੁਸੀਂ ਬਹੁਤ ਕੁਝ ਹੋਰ ਕੁਝ ਸੁਣ ਚੁੱਕੇ ਹੋ, ਨਵੀਂ ਗੱਲ ਹੋਈ। ਗੁਰੂ ਗੋਬਿੰਦ ਸਿੰਘ ਸਾਹਿਬ ਸਪਸ਼ਟ ਅੱਖਰਾਂ ਚ ਕਹਿੰਦੇ ਨੇ ਕਿ ਜਦੋਂ ਨੇਕ ਅਨੰਤ ਨੂੰ ਗਰਵ ਹੋ ਗਿਆ ਕਿ ਮੈਂ ਪਰਮੇਸ਼ਰ ਹਾਂ, ਕਿ ਫਿਰ ਉਹਦੇ ਮਾਰਨ ਵਾਸਤੇ ਇੱਕ ਹੋਰ ਸ਼ਕਤੀ ਵਾਲਾ ਪੁਰਸ਼ ਮੀਰ ਮਹਿੰਦੀ ਇਸਲਾਮ ਦੇ ਵਿੱਚੋਂ ਪੈਦਾ ਕਰ ਦੇਵੇਗਾ ਪਰਮੇਸ਼ਰ, ਉਹ ਆ ਕੇ ਕੇਸ ਦਾ ਵੱਧ ਕਰੇਗਾ। ਜਦੋਂ ਕੇਸ ਦੀ ਉਮਰ ਪੂਰੀ ਹੋ ਜਾਏਗੀ ਅਵਤਾਰ ਦੀ, ਭਗਵਾਨ ਵਿਸ਼ਨੂੰ ਜੀ ਦੇ 24 ਅਵਤਾਰ ਦੇ, ਤੇ ਫਿਰ ਉਹ ਮੀਰ ਮਹਿੰਦੀ ਅਵਤਾਰ ਜਿਹੜਾ ਹੈ ਉਹ ਇਸਲਾਮ ਦਾ ਪ੍ਰਚਾਰ ਜੋਰ ਲਾ ਕੇ ਕਰੇ, ਫਿਰ ਉਹਨੂੰ ਅਵਤਾਰ ਵਗੈਰਾ ਮੈਂ ਹਰੇਕ ਰੰਗ ਨੂੰ ਮਾਰਿਆ ਕਿ ਪਰਮੇਸ਼ਰ ਅਕਾਲ ਪੁਰਖ ਨੇ ਗੁਰੂ ਸਾਹਿਬ ਜੀ ਨੇ ਉਹਦਾ ਅਵਤਾਰ ਦੂਰ ਕਰਨ ਵਾਸਤੇ ਉਹਦੇ ਕੰਨ ਦੇ ਵਿੱਚ ਇੱਕ ਖੰਡ ਖਜੂਰਾ ਵਾੜ ਦੇਣਾ। ਉਹ ਖੰਡ ਖਜੂਰੇ ਨਹੀਂ ਮਾਰਦੇ, ਅਗ ਮਰਨਾ ਵੀ ਕਿਵੇਂ ਹੈ। ਮੀਰ ਮਹਿੰਦੀ ਨੇ ਸਿਰ ਪੜਕ ਪੜਕ ਕੇ ਕੰਧਾਂ ਨਾਲ ਮਾਰ ਮਾਰ ਕੇ, ਇਹ ਐਸਾ ਕਿਉਂ ਹੈ? ਗੁਰੂ ਸਾਹਿਬ ਕਹਿੰਦੇ ਜੋ ਅਕਾਲ ਪੁਰਖ ਤੱਕ ਜਾਏਗਾ ਉਹਦਾ ਐਸੇ ਹੀ ਨਾਮ। ਇਸ ਕਰਕੇ ਮੇਰਾ ਖਾਲਸਾ ਜਿੱਥੇ ਜੋੜ ਦਿੱਤਾ ਹੈ ਗੁਰੂ ਗ੍ਰੰਥ ਸਾਹਿਬ ਨਾਲ, ਸਭ ਗੁਰੂ ਨਾਲ ਅਕਾਲ ਦੀ ਪੂਜਾ ਨਾਲ ਇਹ ਜੁੜਿਆ ਰਹੇ, ਇਹਨੂੰ ਕੋਈ ਭੁਲਖਾ ਨਾ ਪਵੇ। ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕਹਿੰਦੇ ਨੇ ਅਬ ਹੁਣ ਨੇਕ ਰੰਗੀ 2400 ਅਵਤਾਰ ਕਥਨ, 24ਵਾਂ ਅਵਤਾਰ ਭਗਵਾਨ ਵਿਸ਼ਨੂੰ ਜੀ ਦਾ, ਉਹਦਾ ਕਥਨ ਕਰਦੇ ਹਾਂ। ਸੁਣੋ ਚੌਪਈ
ਚੌਪਈ ਅਗਮੈ ਮਹਾ ਸੁਧ ਮਤ ਕਰਕੇ।
ਸਤਿਗੁਰੂ ਮਹਾਰਾਜ ਕਹਿੰਦੇ ਹੁਣ ਮੈਂ ਆਪਣੀ ਬੁੱਧੀ ਨੂੰ ਮਹਾ ਸੁਧ ਬਹੁਤ ਸੁਧ ਕਰਕੇ, ਕਿ ਸੁਧ ਅੱਖਰ ਇਹਦੇ ਚੋਂ ਨਿਕਲ ਜਾਣੇ, ਮਨ ਇਕਾਗਰ ਕਰਕੇ ਵਿਚਾਰ ਕਰਕੇ, ਅਬ ਮੈਂ ਮਹਾ ਸੁਧ ਮਤ ਕਰਕੇ। ਇਸ ਤੋਂ ਅੱਗੇ ਦੱਸਦੇ ਹਨ
ਕਥਾ ਚਿੱਤ ਲਾਏ ਵਿਚਰਕੇ।
ਇਹ ਕਥਾ ਮੈਂ ਚਿੱਤ ਲਾ, ਦੇਖੋ ਕੈਸੇ ਪਿਆਰ ਦੀ ਗੱਲ ਕਰਦੇ ਤਰੰਗੀ ਵਾਲੇ ਸਤਿਗੁਰੂ, ਕਿ ਮੈਂ ਐਨ ਚਿੱਤ ਵਿਰਤੀ ਪਿਆਰ ਦੇ ਵਿੱਚ ਆ ਕੇ ਨਿਰਪੱਖ ਹੋ ਕੇ, ਇਹ ਪੱਖ ਵਿੱਚ ਆ ਕੇ ਬੰਦਾ ਉਸਤਤ ਕਰਦਾ, ਇਹ ਜਿਸ ਵੇਲੇ ਵਿਰੋਧ ਵਿੱਚ ਆ ਜਾਏ ਤਾਂ ਨਿੰਦਾ ਕਰਦਾ। ਕਲਗੀ ਵਾਲਾ ਸਤਿਗੁਰੂ ਨਾ ਕਿਸੇ ਦੇ ਵਿਰੋਧ ਵਿੱਚ ਹੈ, ਨਾ ਕਿਸੇ ਦੇ ਪੱਖ ਵਿੱਚ ਹੈ, ਸੱਚ ਦੇ ਪੱਖ ਵਿੱਚ ਹੈ। ਜੋ ਕੁਝ ਸੱਚੀ ਕਥਾ ਮਹਾਰਾਜ ਕਹਿੰਦੇ ਕਹੋ ਕਥਾ ਚਿੱਤ ਲਾਇਆ ਵਿਚਰਕੇ, ਉਹ ਕਥਾ ਮੈਂ ਚਿੱਤ ਲਾ ਕਰਕੇ ਵਿਚਾਰ ਕਰਕੇ ਇਹ ਖਾਲਸ ਨੂੰ ਸੁਣਾਉਂਦਾ ਹਾਂ। ਸੰਸਾਰ ਦੇ ਲੋਕ ਧਿਆਨ ਦੇ ਨਾਲ ਸੁਣਨ, ਇਹ 24ਵਾਂ ਅਵਤਾਰ ਹੈ ਜੀ ਭਗਵਾਨ ਵਿਸ਼ਨੂੰ ਦਾ, ਇਹਦਾ ਨਾਮ ਕਲਕੀ ਅਵਤਾਰ। ਇਹ ਅਵਤਾਰ ਦੀ ਪਰਿਭਾਸ਼ਾ ਕੀ ਹੈ? ਅਵਤਾਰਕਤੀ ਅਵਤਾਰ, ਅਵਤਾਰ ਭਾਵੇਂ ਆਉਣ ਦੇ ਨੇ, ਅਵਤਾਰ ਭਾਵੇਂ ਉਤਰਨ ਹੀ ਕਿਰਿਆ ਹੁੰਦੇ ਨੇ, ਅਵਤਾਰ ਦੇ ਬੜੇ ਅਰਥ ਹਨ। ਆਪਾਂ ਇੱਧਰ ਬਹੁਤਾ ਸਮਾਂ ਨਾ ਲਾਈਏ। ਇਹ ਅਵਤਾਰ ਅਵਤਾਰਕਤੀ ਅਵਤਾਰ ਨਾਲ ਬਿਪਤਾ ਹੈ, ਜੋ ਬਿਪਤਾ ਵਿੱਚ ਫਸੇ ਜੀਵਾਂ ਦੀ ਰੱਖਿਆ ਪਏ, ਇਹ ਉਸ ਨੂੰ ਕਹਿੰਦੇ ਨੇ ਅਵਤਾਰਾ। ਜੀਵਾਂ ਦੀ ਰੱਖਿਆ ਕਰਨ ਵਾਸਤੇ ਭਗਵਾਨ ਵਿਸ਼ਨੂੰ ਜੀ ਦਾ 24ਵਾਂ ਅਵਤਾਰ ਨੇਕ ਅਨੰਤ, ਜਿਹਦਾ ਸੰਕੇਤ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਮਿਲਦਾ। ਇਸ ਪ੍ਰਕਾਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਇਸ ਅਵਤਾਰ ਦਾ ਨਾਮ ਕਲਕੀ ਅਵਤਾਰ ਹੋਏਗਾ।
ਪ੍ਰਸੰਗ ਸੁਧਾਰਾ,
ਇਹ ਮੈਂ ਨਾਮ ਦੱਸ ਦਿੱਤਾ ਖਾਲਸਾ ਜੀ ਹੁਣ ਇਹਦਾ ਪ੍ਰਸੰਗ, ਇਹਦੀ ਵਿਆਖਿਆ ਮੈਂ ਖੁੱਲ ਕਰਕੇ ਤੁਹਾਨੂੰ ਸੁਣਾਉਂਦਾ ਹਾਂ। ਸਤਿਗੁਰੂ ਮਹਾਰਾਜ ਕਹਿੰਦੇ ਜਦੋਂ ਇਸ ਧਰਨੀ ਕਹੀਏ ਧਰਤੀ ਤੇ ਭਾਰਾ ਤ੍ਰਿਪ ਕਹੀਏ ਪਾਪ ਗ੍ਰਸਤ ਹੋ ਜਾਏਗੀ ਪ੍ਰਿਥਵੀ, ਇਹ ਇਤਨੇ ਪਾਪ ਵੱਧ ਜਾਣਗੇ ਕਿ ਧਰਤੀ ਪਾਪਾਂ ਦਾ ਯੂ ਬਣ ਜਾਏਗੀ। ਪਾਪ ਇੰਨੇ ਹੋ ਜਾਣਗੇ, ਹੁਣ ਪਾਪਾਂ ਦੇ ਮਾਰਗ ਤੇ ਦੁਨੀਆਂ ਚੱਲਣੀ ਸ਼ੁਰੂ ਹੋ ਗਈ, ਇਸ ਮਾਰਗ ਤੇ ਆ ਗਈ ਤੁਰ ਪਈ ਹੈ ਦੁਨੀਆਂ। ਦਿਨ ਪ੍ਰਤੀ ਦਿਨ ਇਹ ਪਾਪ ਵਿੱਚ ਵਾਧਾ ਹੋ ਰਿਹਾ, ਜਿਹੜੇ ਸਮਾਜ ਵਿੱਚ ਤੁਰਿਆ। ਪਾਪ ਭਾਵੇਂ ਬੁਰਾ ਹੈ, ਸਤਿਗੁਰੂ ਮਹਾਰਾਜ ਕਹਿੰਦੇ ਪਾਪ ਬੁਰਾ ਤਾਂ ਸਾਰੀ ਦੁਨੀਆਂ ਜਾਣਦੀ ਹੈ ਪਾਪ ਦਾ, ਪਰ ਪਾਪੀ ਕੋਈ ਪਾਪੀ ਨੂੰ ਪਿਆਰਾ ਹੈ। ਕਹਿੰਦੇ ਦੁਨੀਆਂ ਪਾਪਾਂ ਦੇ ਨਾਲ ਪਿਆਰ ਕਰੇਗੀ, ਭਾਰਾ ਕਿਰਤ ਨੂੰ ਜਦ ਧਰਨੀ, ਜਦੋਂ ਧਰਤੀ ਤੇ ਪਾਪ ਇਤਨੇ ਫੈਲ ਜਾਣਗੇ ਧਰਤੀ ਪਾਪਾਂ ਦਾ ਹੀ ਸਰੂਪ ਬਣ ਜਾਏਗੀ।
ਪਾਪ ਗ੍ਰਸਤ ਕਛ ਜਾਤ ਨ ਵਰਣੀ,
ਪਾਪਾਂ ਨਾਲ ਗ੍ਰਸੀ ਜਾਏਗੀ ਧਰਤੀ, ਜਿਹਦਾ ਕੁਝ ਵਰਣਨ ਨਹੀਂ ਕੀਤਾ ਜਾ ਸਕਦਾ। ਕਿਤਨੇ ਪਾਪ ਹੋ ਜਾਣਗੇ ਉਹ ਤੋਲੇ ਨਹੀਂ ਜਾ ਸਕਦੇ। ਇਸ ਪ੍ਰਕਾਰ ਪਾਪ ਵੱਧ ਜਾਣਗੇ।
ਭਾਂਤ ਭਾਂਤ ਤਨ ਭੂਤ ਪਤ,
ਭਾਂਤ ਭਾਂਤ ਕਿਸਮਾਂ ਕਿਸਮਾਂ ਦੇ, ਯਾਨੀ ਵੱਖਰੀ ਵੱਖਰੀ ਕਿਸਮ ਦੇ ਪਾਪ ਹੋਣਗੇ, ਬਹੁਤ ਕਿਸਮ ਦੇ ਪਾਪ ਹੋਣਗੇ, ਪਰ ਉਹਨਾਂ ਦੇ ਵਿੱਚ ਇੱਕ ਵਿਸ਼ੇਸ਼ ਕਿਸਮ ਦਾ ਪਾਪ ਜਿਹੜਾ ਬਹੁਤ ਵੱਡਾ ਪਾਪ ਹੈ, ਇਹ ਇੱਥੋਂ ਸਤਿਗੁਰੂ ਮਹਾਰਾਜ ਚੇਤਾਵਨੀ ਦਿੰਦੇ ਨੇ ਕਿ ਸਮਝ ਲਿਓ, ਕਲਕੀ ਅਵਤਾਰ ਦੇ ਆਉਣ ਦਾ ਸਮਾਂ ਹੋ ਗਿਆ। ਜਦੋਂ ਅਗਲੀ ਪੰਕਤੀ ਜਿਹੜੀ ਹੁਣ ਸਿੰਘ ਸਾਹਿਬ ਬੋਲਣ ਲੱਗੇ ਨੇ, ਕਹਿੰਦੇ ਜਦੋਂ ਆਹ ਨਿਸ਼ਾਨੀ ਆ ਜਾਏ, ਇੱਕ ਨਿਸ਼ਾਨੀ ਅਗਲੀ ਤੁਕ ਵਿੱਚ ਆ ਗਈ ਹੈ, ਉਹ ਸੁਣਨਾ
ਕਰੋ।
ਸਤਨਾਮ ਮਾਂ ਤੇ ਪੁੱਤ ਦਾ ਰਿਸ਼ਤਾ ਸਾਰਿਆਂ ਤੋਂ ਨੇੜੇ ਗਿਆ। ਜਦੋਂ ਮਾਂ ਤੇ ਪੁੱਤ ਦੇ ਵਿੱਚ ਵੀ ਵਿਕਾਰ ਭਾਵਨਾ ਹੋ ਜਾਏਗੀ, ਜਦੋਂ ਮਾਂ ਔਰ ਪੁੱਤ ਦਾ ਸੰਬੰਧ ਮਾਂ ਤੇ ਪੁੱਤ ਵਾਲਾ ਨਹੀਂ ਤੇ ਪਤੀ ਤੇ ਪਤਨੀ ਵਾਲਾ ਹੋ ਜਾਏਗਾ, ਇਹ ਪਾਪ ਦੀ ਨਿਸ਼ਾਨੀ ਹੈ। ਪਹਿਲੀ ਸਮਝ ਲਓ ਕਿ ਕਲਕੀ ਅਵਤਾਰ ਦੇ ਆਉਣ ਦਾ ਸਮਾਂ ਹੋ ਜਾਏਗਾ। ਸਤਿ ਜੀ, ਇਹ ਪਾਪ ਨਿਸ਼ਾਨੀ ਅੱਜ ਤੋਂ ਕਈ ਵਰੇ ਪਹਿਲਾਂ ਪ੍ਰਗਟ ਹੋ ਚੁੱਕੀ ਹੈ, ਇਹ ਨਿਸ਼ਾਨੀ ਪਹਿਲੀ ਹੈ। ਅੱਗੇ ਹੋਰ ਨਿਸ਼ਾਨੀਆਂ ਦਾ ਵਰਣਨ ਕਰਨਗੇ ਜੀ। ਸਭ ਤੋਂ ਨੇੜੇ ਦੇ ਰਿਸ਼ਤੇ ਜਿਹੜੇ ਹਨ, ਇਹ ਵਿਸ਼ੇਸ਼ ਜਿਹੜੇ ਪਾਪ ਨੂੰ ਉਹਨਾਂ ਦੀ ਗੱਲ ਕਰ ਰਹੇ, ਦੂਸਰੇ ਪਾਪਾਂ ਦੇ ਤਾਂ ਕੀਮਤੇ ਕੋਈ ਨਜ਼ਰ। ਤੇ ਹਜ਼ੂਰ ਕਹਿੰਦੇ ਜੇ ਪੁੱਤਰ ਸੀ ਸੋਭਤ ਲੈ ਮਾਤਾ, ਜਦੋਂ ਪੁੱਤਰ ਹੀ ਮਾਤਾ, ਮਾਤਾ ਹੀ ਆਪਣੇ ਪੁੱਤਰ ਨੂੰ ਸੀਜਾ ਤੇ ਲੈ ਕੇ ਉਹਦੇ ਨਾਲ ਵਿਕਾਰ ਭਾਵਨਾ ਸੋਏਗੀ, ਇਹ ਸੁਤਾ ਪਿਤਾ ਤਰਨੰਤ ਨਿਸੰਥਾ, ਸੰਗ ਲਾਹ ਕਰਕੇ ਸ਼ਰਮ ਲਾਹ ਕਰਕੇ ਇਹ ਪਿਤਾ ਆਪਣੀ ਪੁੱਤਰੀ ਦੇ ਨਾਲ ਇਹ ਅਯੋਗ ਸੰਬੰਧ ਕਾਇਮ ਕਰ ਲਵੇਗਾ। ਉਦੋਂ ਤੀਜਾ ਰਿਸ਼ਤਾ ਨੇੜੇ ਦਾ ਹੈ ਭੈਣ ਔਰ ਭਰਾ ਦਾ। ਇਹ ਸਾਰੇ ਰਿਸ਼ਤਿਆਂ ਦੀਆਂ ਸਾਖੀਆਂ ਜੇ ਤੁਹਾਨੂੰ ਵਰਤਮਾਨ ਸਮੇਂ ਚ ਹੋਈਆਂ ਘਟਨਾ ਦੇ ਵੇਰਵੇ, ਉਹਨਾਂ ਦੀ ਨਾਮ, ਉਹਨਾਂ ਦੀ ਉਹ ਜਗ੍ਹਾ ਜਿੱਥੇ ਘਟਨਾਵਾਂ ਪ੍ਰਗਟ ਰੂਪ ਵਿੱਚ ਹੋ ਚੁੱਕੀਆਂ ਹਨ, ਕਿਸੇ ਦੇ ਗੰਦ ਖੋਲਣ ਤੋਂ ਬਿਨਾਂ ਕੁਛ ਨਹੀਂ ਮਿਲੇਗਾ। ਬਸ ਇਤਨੀ ਗੱਲ ਵਿੱਚ ਸਭ ਕੁਛ ਆ ਗਿਆ ਕਿ ਸਭ ਕੁਛ ਇਹ ਤਿੰਨੇ ਨਿਸ਼ਾਨੀਆਂ ਕਲਗੀ ਵਾਲੇ ਸਤਿਗੁਰੂ ਦੀਆਂ ਅੱਜ ਵਰਤਮਾਨ ਸਮੇਂ ਚ ਇਹ ਵਰਤ ਰਹੀਆਂ ਹੋ ਚੁੱਕੀਆਂ। ਸਾਹਿਬ ਮੈਂ ਹੁਣ ਨਾਂ ਛੱਡ ਕੇ ਗੱਲ ਕਰਨ ਲੱਗਾ, ਇੱਕ ਮਜਿਸਟਰੇਟ ਸਾਹਿਬ ਜੱਜ ਲੱਗਿਆ, ਉਹਦਾ ਇੱਕ ਲੜਕਾ ਤੇ ਇੱਕ ਲੜਕੀ ਬੇਟਾ ਬੇਟੀ, ਇਹ ਦੋਨਾਂ ਦਾ ਸੰਬੰਧ ਆਪਸ ਵਿੱਚ ਠੀਕ ਨਹੀਂ ਰਿਹਾ। ਉਹਨਾਂ ਨੇ ਆਪਸ ਵਿੱਚ ਸਲਾਹ ਕਰ ਲਈ, ਕਿਸੇ ਹੋਰ ਕੋਰਟ ਵਿੱਚ ਜਾ ਕੇ ਕੋਰਟ ਮੈਚ ਕਰ ਲਈ ਸਕੇ ਭੈਣ ਔਰ ਭਰਾ ਨੇ। ਇਹ ਜਦੋਂ ਜੱਜ ਸਾਹਿਬ ਨੂੰ ਪਤਾ ਲੱਗਿਆ ਕਿ ਹੁਣ ਉਹਨਾਂ ਨੇ ਕੱਢ ਕੇ ਕਾਗਜ਼ ਵਿਖਾ ਦਿੱਤੀ ਵੀ ਆ ਦੇ ਕਾਨੂੰਨ ਜਾਣਦਾ ਹੈ, ਪਾਪੜ ਲੈ, ਹੁਣ ਕੋਈ ਦਖਲ ਨਹੀਂ ਦੇ ਸਕਦਾ। ਸਾਡੀ ਨਿੱਜੀ ਜ਼ਿੰਦਗੀ, ਅਸੀਂ ਆਪਣੀ ਨਿੱਜੀ ਜ਼ਿੰਦਗੀ ਕਿਵੇਂ ਬਾਜੀ ਬਤੀਤ ਕਰੀਏ? ਗੁਰੂ ਸਾਹਿਬ ਕਹਿੰਦੇ ਕਿ ਕਾਨੂੰਨ ਪਾਪ ਪਥ ਵਿੱਚ ਹੋ ਜਾਏਗਾ, ਸਰਕਾਰਾਂ ਇਸ ਦਾ ਪਥ ਗੁਰੂ ਗੁਰੂ, ਕੋਈ ਕਿਸੇ ਨੂੰ ਹਟਾ ਨਹੀਂ ਸਕੇਗਾ ਕਿ ਜਿਸ ਵੇਲੇ ਉਹਨਾਂ ਦੇ ਅੱਗੇ ਸੰਤਾਨ ਦੀ ਉਤਪਤੀ ਹੋਏ, ਉਹ ਦਲੀਲ ਕਰਦਾ ਆਪਣੇ ਬਾਪ ਨੂੰ, ਚਿੱਠੀ ਦਿੰਦਾ, ਕਹਿੰਦਾ ਹੁਣ ਮੈਂ ਇਹ ਦੱਸ ਤੈਨੂੰ ਤੇਰੇ ਪੋਤੇ ਦੀਆਂ ਵਧਾਈਆਂ ਦੇਵਾਂ ਕਿ ਤੈਨੂੰ ਤੇਰੇ ਦੋਤਰੇ ਦੀਆਂ ਵਧਾਈਆਂ ਦੇਵਾਂ, ਲੜ ਕਰੀ ਐਸੇ ਲੋਕਾਂ ਦੇ ਮਰ ਜਾਣ ਚੁਣ ਤੋਂ ਪਹਿਲੇ ਐਸੇ ਲੋਕ, ਬਾਪ ਖੁਦ ਹੀ ਕਰਕੇ ਮਰ ਗਿਆ, ਜੱਜ ਹੁੰਦਾ ਹੋਇਆ। ਇਹੋ ਜਿਹੀਆਂ ਸਾਖੀਆਂ ਅਨੇਕਾਂ ਆਪਾਂ ਨੂੰ ਲੋੜ ਨਹੀਂ, ਸਿਰਫ ਗੁਰੂ ਸਾਹਿਬ ਜੀ ਦੇ ਇਹ ਕੀਤੇ ਹੋਏ ਇਸ਼ਾਰਿਆਂ ਨੂੰ ਪਾ ਕਰਕੇ ਇੰਨਾ ਸਮਝ ਲਓ ਵੀ ਇਹ ਤਿੰਨੇ ਨਿਸ਼ਾਨੀਆਂ ਹੋ ਚੁੱਕੀਆਂ, ਮਾਤਾ ਔਰ ਪੁੱਤਰ ਦੀ ਗੱਲ, ਭੈਣ ਔਰ ਭਰਾ ਦੀ ਗੱਲ, ਇਹ ਪਿਤਾ ਔਰ ਪੁੱਤਰੀ ਦੀ ਗੱਲ। ਇਸ ਪ੍ਰਕਾਰ ਸਤਿਗੁਰੂ ਮਹਾਰਾਜ ਕਹਿੰਦੇ ਜਦੋਂ ਇਹ ਰਿਸ਼ਤਾ ਖਤਮ ਹੋ ਜਾਏਗਾ ਸਮਝ ਲਓ ਕਿ ਧਰਤੀ ਪਾਪਾਂ ਦਾ ਰੂਪ ਬਣ ਗਈ, ਕਿ ਉਹ ਕਲਗੀ ਅਵਤਾਰ ਦੇ ਆਉਣ ਦਾ ਸਮਾਂ ਹੋ ਗਿਆ।
ਪਤਨੀ ਭਰਤ ਭਰਾਤ ਕਹਿ
ਭਰਾ ਜਿਹੜਾ ਭਰਾ ਨੂੰ ਭਗਨੀ ਭੈਣ ਜਿਹੜੀ ਹੈ ਤੇ ਉਹ ਇਸ ਪ੍ਰਕਾਰ ਆਪਣੇ ਇਸ ਰਿਸ਼ਤੇ ਨੂੰ ਸਿੱਕੇ ਤੇ ਟੰਗ ਕੇ ਉਹਦੇ ਚ ਪਤੀ ਭਾਵਨਾ ਕਰਕੇ ਇਸ ਪ੍ਰਕਾਰ ਅੰਤ ਭਰ ਕੇ
ਸੋਏਗੀ।
ਭੈਣ ਦਾ ਇਸ ਪ੍ਰਕਾਰ ਨਿਰੰਤਰ ਵਿਹਾਰ ਹੋਵੇਗਾ।
ਇਸਤਰੀ ਤਜੀ ਸਕਲ ਸੰਸਾਰਾ,
ਵਿਆਹਤਾ ਇਸਤਰੀ ਨੂੰ ਸਾਰਾ ਸੰਸਾਰ ਤਿਆਗੇਗੀ। ਥਾਂ ਥਾਂ ਤੇ ਤਲਾਕ ਹੋਣਗੇ, ਥਾਂ ਥਾਂ ਤੇ ਆਪਣੀ ਇਸਤਰੀ ਨੂੰ ਤਿਆਗਣਗੇ ਲੋਕ, ਅਥਵਾ ਆਪਣੀ ਵਿਆਹਤਾ ਇਸਤਰੀ ਨੂੰ ਤਿਆਗ ਕਰਕੇ ਇਸ ਵਿਚਾਰ ਵਿੱਚ ਫਸ ਜਾਣਗੇ ਕਿ ਉਹ ਇਤਲਾਕ ਇਤਨਾ ਡਿੱਗ ਜਾਏਗਾ ਕਿ ਸਤਿਗੁਰੂ ਮਹਾਰਾਜ ਕਹਿੰਦੇ ਸਾਰੇ ਸੰਸਾਰ ਨੇ ਇਹ ਇਸਤਰੀ ਦਾ ਨਾਤਾ ਕਰਕੇ ਪਰਾਏ ਦੀ ਧੀ ਭੈਣ ਨੂੰ ਆਪਣੀ ਧੀ ਭੈਣ ਕੀ ਸਮਝਣ, ਜਦੋਂ ਆਪਣੀ ਹੀ ਧੀ ਭੈਣ ਨਹੀਂ ਸਮਝਣ, ਇਹ ਰਿਸ਼ਤੇ ਖਤਮ ਹੋ ਜਾਣਗੇ। ਸ਼ੰਕਰ ਵਰਣ ਮਿਲ ਜਾਏਗੀ ਪ੍ਰਜਾ ਆਪਸ ਵਿੱਚ,
ਏਕ ਗਿਆਤ ਕੋ ਰਹਾ ਨਾ ਕੋਈ,
ਤੇ ਏਕ ਗਿਆਤ ਕੋ ਰਹਾ ਨਾ ਕੋਈ, ਤੇ ਇੱਕ ਜਾਤੀ ਵਾਲਾ ਕੋਈ ਨਹੀਂ ਰਹੇਗਾ।
ਪਤ ਵੀ ਵਿਚਾਰ ਫਸੀ ਬਰਨਾਰੀ,
ਸ੍ਰੇਸ਼ਟ ਘਰਾਂ ਦੀਆਂ ਇਸਤਰੀਆਂ ਜਿਹੜੀਆਂ ਹਨ ਉਹ ਵੀ ਬਿਰਧ ਬਨਾਮ ਦੋ ਦਾ ਹੁੰਦਾ ਹੈ, ਦੂਸਰੇ ਦਾ ਹੁੰਦਾ ਹੈ, ਤੇ ਉਹ ਕਿਸ ਵਿਚਾਰ ਵਿੱਚ ਫਸ
ਜਾਣਗੀਆਂ।
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿੰਦੇ ਧਰਮ ਦੀ ਰੀਤ ਦੀ ਪ੍ਰੀਤ ਭੁੱਲ ਜਾਏਗੀ। ਧਰਮ ਕੀ ਪਸ਼ੂਆਂ ਵਰਗੀ ਵਿਅਕਤੀ ਹੋ ਜਾਣੀ ਹੈ ਤੇ ਪਸ਼ੂਆਂ ਵਰਗਾ ਕਰਮ ਹੋ ਜਾਣਾ ਹੈ, ਐਸਾ ਪਾਪ ਸੰਸਾਰ ਵਿੱਚ ਹੋਏਗਾ।
ਘਰ ਘਰ ਝੂਠ ਸਮੱਸਿਆ ਭਈ,
ਝੂਠ ਇਤਨਾ ਫੈਲ ਜਾਏਗਾ ਕਿਉਂ ਲੱਗੇਗਾ ਵੀ ਘਰ ਘਰ ਮੱਸਿਆ ਦੀ ਰਾਤ ਆ ਗਈ ਹੈ, ਜਣੀ ਝੂਠ ਦਾ ਅੰਧੇਰਾ ਇਤਨਾ ਹੋ ਜਾਏਗਾ ਕਿ ਪਿਓ ਔਰ ਪੁੱਤ ਦੇ ਵਿਚਾਰੇ ਝੂਠ ਆ ਜਾਏਗਾ, ਬਨੌਟੀ ਗੱਲਾਂ ਆ ਜਾਣਗੀਆਂ, ਭਰਾ ਭਰਾ ਦੇ ਨਾਲ ਝੂਠ ਬੋਲੇਗਾ, ਪਤੀ ਪਤਨੀ ਦੇ ਨਾਲ ਆਪਸ ਵਿੱਚ ਝੂਠ ਬੋਲਣਗੇ, ਪਤੀ ਵੀ ਪਤਨੀ ਕੋਲ ਝੂਠ ਬੋਲੇਗਾ, ਪਤਨੀ ਵੀ ਪਤੀ ਕੋਲ ਝੂਠ ਬੋਲੇ, ਇਹ ਘਰ ਘਰ ਦੇ ਅੰਦਰ ਮੱਸਿਆ ਦੀ ਰਾਤ ਦੀ ਤਰ੍ਹਾਂ ਝੂਠ ਦਾ ਅੰਧੇਰਾ ਹੋ ਜਾਣਾ ਹੈ। ਇਸ ਅੰਧੇਰੇ ਵਿੱਚ ਲੋਕੀ ਭੜਕਣਗੇ, ਟੱਕਰਾਂ ਮਾਰਨਗੇ, ਇਹ ਅੰਧੇਰਾ ਐਸਾ ਹੋ ਜਾਏਗਾ, ਘਰ ਘਰ ਝੂਠ ਅਮਸਿਆ ਭਈ, ਮਨ ਮੱਸਿਆ ਦੀ ਰਾਤ ਹੈ।
ਸਾਚ ਕਲਾ ਸਸਤੀ ਦੁਰ ਗਈ,
ਚੰਦਰਮਾ ਦੀਆਂ ਸੋਲਾਂ ਕਲਾ ਹਨ, ਚੰਦਰਵੰਸ਼ੀ ਭਗਵਾਨ ਕ੍ਰਿਸ਼ਨ ਜੀ ਅਵਤਾਰ ਆਏ, ਉਹਨਾਂ ਨੂੰ ਸੋਲਹੇ ਕਲਾ ਸੰਪੂਰਨ ਫਲੇ। ਇਹ ਚੰਦਰਮਾ ਦੀਆਂ ਸੋਲਾਂ ਕਲਾ ਜਿਹਦੇ ਵਿੱਚੋਂ ਪੰਦਰਾਂ ਕਲਾ ਤਾਂ ਦਿਸਦੀਆਂ, ਸੋਲਵੀਂ ਕਲਾ ਦਿਸਦੀ ਮੱਸਿਆ ਦੀ ਰਾਤ, ਜਦੋਂ ਕਹਿੰਦੇ ਚੰਦਰਮਾ ਬਿਲਕੁਲ ਹੀ ਨਹੀਂ ਹੈ, ਚੰਦਰਮਾ ਤੇ ਸੂਰਜ ਇੱਕੋ ਸਮੇਂ ਚੜ੍ਹਦੇ, ਸੂਰਜ ਦੀ ਰੋਸ਼ਨੀ ਚੰਦਰਮਾ ਹੋਇਆ ਨਹੀਂ ਹੁੰਦਾ, ਉਸ ਦਿਨ ਚੰਦਰਮਾ ਦੀ ਇੱਕ ਕਲ ਉਸ ਦਿਨ ਦੀ ਬਣੀ। ਇਸ ਕਰਕੇ ਸਾਸ ਜੀ ਸਤਿਗੁਰੂ ਮਹਾਰਾਜ ਕਹਿੰਦੇ ਚੰਦਰਮਾ ਦੀ ਕਲਾਕਾਰ ਸੰਸਾਰ ਵਿੱਚ ਹਜੇ ਬਚ ਗਈ, ਭਾਵੇਂ ਇੱਕੋ ਹੀ ਕਲਾ ਰਹਿੰਦੀ ਹੈ ਦਿਸਦੀ ਨਹੀਂ, ਪਰ ਧਰਮ ਦੀ ਕਲਾ ਐਸੀ ਹੈ ਕਿ ਸਾਚ ਕਲਾ ਸੱਚ ਦੀ ਜਿਹੜੀ ਕਲਾ ਹੈ, ਸਾਚ ਕਲਾ ਸੱਚ ਕੀ ਦੁਰਨਾਮ ਸੁਣਦਾ ਹੈ, ਸੱਚ ਰੂਪ ਚੰਦਰਮਾ ਦੀ ਕੋਈ ਵੀ ਕਲਾ ਬਾਕੀ ਨਹੀਂ ਰਹੇ, ਸੁੱਕ ਜਾਏਗੀ। ਤੇ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਕਹਿੰਦੇ ਸਮਾਂ ਹੋ ਜਾਏਗਾ,
ਜਿਹੇ ਤਹੇ ਹੋਣ ਲੱਗੇ ਉਤਪਾਤ,
ਜਿੱਥੇ ਕਿੱਥੇ ਵੇਖੋਗੇ ਉਤਪਾਤ ਪਾਪ ਕਰਮ ਹੋਣ ਲੱਗਣਗੇ, ਜਿੱਥੇ ਕਿੱਥੇ ਵੀ ਦੇਖੇ ਜਾਓਗੇ ਧਾਰਮਿਕ ਅਸਥਾਨਾਂ ਤੇ, ਜਿੱਥੇ ਲੋਕਾਂ ਨੂੰ ਧਰਮ ਸਿਖਾਇਆ ਜਾਣਾ ਹੈ ਉੱਥੇ ਲੋਕਾਂ ਨੂੰ ਲੜਾਈਆਂ ਸਿਖਾਈਆਂ ਜਾਣਗੀਆਂ, ਜਿੱਥੇ ਲੋਕਾਂ ਨੂੰ ਪਿਆਰ ਸਿਖਾਇਆ ਜਾਣਾ ਸੀ ਉੱਥੇ ਈਰਖਾ ਸਿਖਾਈ ਜਾਏ, ਜਿੱਥੇ ਲੋਕਾਂ ਨੂੰ ਆਦਰ ਸਿਖਾਇਆ ਜਾਣਾ ਸੀ ਉੱਥੇ ਨਿਰਾਦਰ ਸਿਖਾਇਆ ਜਾਏ। ਇਸੇ ਕਰਕੇ ਬੁੱਲੇ ਨੇ ਗੱਲ ਬੜੀ ਸੋਹਣੀ ਕਹੀ ਹੈ, ਬਹੁਤ ਵਧੀਆ ਗੱਲ ਕਹੀ ਹੈ ਸੂਫੀ ਫਕੀਰ ਹੈ, ਉਹ ਕਹਿੰਦੇ ਰੱਬ ਦੇ ਆਸ਼ਟ ਜਿਹੜੇ ਉਹ ਅਲੱਗ ਰਹਿੰਦੇ, ਆਪਣੀ ਬੋਲੀ ਵਿੱਚ ਬੋਲਿਆ ਬੜਾ ਸੋਹਣਾ ਬੋਲਿਆ, ਬੁੱਲੇ ਦੀਆਂ ਕੁਝ ਗੱਲਾਂ ਬੜੀਆਂ ਹੀ ਸ਼ਲਾਘਾ ਯੋਗ ਨੇ, ਉਹ ਕਹਿੰਦੇ ਨੇ ਬੋਲਿਆ ਧਰਮ ਸਾਲ ਵਿੱਚ ਧਰਮ ਵੀ ਰਹਿੰਦੇ, ਉਹਨੇ ਸ਼ੁਰੂ ਇੱਥੋਂ ਕੀਤਾ, ਉਹਨੇ ਦੇਖਿਆ ਨੇੜੇ ਹੋ ਕੇ ਜਿੱਥੇ ਸੱਚਾਈ ਦੀ ਗੱਲ ਦੇਖੀ ਉੱਥੇ ਇਹ ਵੀ ਕਹਿ ਦਿੱਤਾ ਜਿੱਥੇ ਲੰਗਰ ਚੱਲਦੇ ਤੇ ਨਾਮ ਦਾ ਪ੍ਰਵਾਹ ਚੱਲਦਾ ਵੇਖਿਆ ਉੱਥੇ ਵੀ ਬੁਲਾ ਚੁੱਕਣੇ, ਤੇ ਜਿੱਥੇ ਧਰਮਸਾਰ ਵਿੱਚ ਕੁਝ ਧਾਵੀ ਲੋਕ ਵੇਖੇ ਇਹ ਵੀ ਕਹਿ ਦਿੱਤਾ। ਕਹਿੰਦਾ ਬੋਲਿਆ ਧਰਮਸਾਰ ਵਿੱਚ ਧਾਵ ਵੀ ਕਹਿੰਦੇ, ਕਹਿੰਦਾ ਠਾਕਰ ਦੁਆਰੇ ਠੱਗ, ਠਾਕਰ ਦੁਆਰੇ ਠੱਗ ਬੈਠੇ ਤੇ ਵਿੱਚ ਮਸੀਤੀ ਮਸੀਤਾ ਦੇ ਕਹਿੰਦੇ ਤੁਸੀਂ ਇਹ ਹੈ ਤੇ ਆਸਕ ਰਹਿਣ ਅਲੱਗ, ਖੁਦਾ ਦੇ ਆਸਕ ਇਹਨਾਂ ਅਲੱਗ ਹਨ। ਇਸ ਪ੍ਰਕਾਰ ਸਾਹ ਸੰਗੀ ਐਸਾ ਜਿਹੜਾ ਸਮੇਂ ਦੀ ਕਲਯੁਗ ਦਾ ਪ੍ਰਭਾਵ ਕਰਨਾ, ਘਰ ਘਰ ਦੇ ਝੂਠ ਤਮਸਿਆ ਵਜਾਣੀ, ਸੱਚ ਦੀ ਕਲਾ ਜਿਹੜੀ ਹੈ ਉਹ ਛਿੜ ਜਾਣੀ, ਜਿੱਥੇ ਕਿੱਥੇ ਉਤਪਾਦ ਕੀ ਪਾਪ ਹੋਣ ਲੱਗ ਪਏ ਹਨ।
ਭਗਤ ਪੂਤ ਸੇਜ ਚੜ ਮਾਤਾ,
ਮਾਤਾ ਦੀ ਸੇਜਾ ਤੇ ਪੁੱਤਰ ਦਾ ਉਸ ਸਵਰਗ ਨੂੰ ਵਿਗਾੜ ਕਰਕੇ ਵਿਸ਼ੇ ਵਾਸਨਾ ਦੇ ਅੰਦਰ
ਆਉਣਾ,
ਸੱਚ ਨੂੰ ਲੱਭਣ ਵਾਲੇ ਦੀਵਾ ਲੈ ਕੇ ਲੱਭ ਲੈਣ, ਸੱਚ ਕਿਤੇ ਲੱਭੇਗਾ ਨਹੀਂ ਉਸ ਵੇਲੇ ਮਹਾਰਾਜ ਨੂੰ, ਤੇ ਸੱਚ ਕਿਨਾਰੇ ਰਹਿ ਗਿਆ ਤੇ ਇਸ ਪ੍ਰਕਾਰ ਧੂਣ ਦੇ ਹੋਏ ਵੀ ਸੱਚ ਕਿਤੇ ਨਹੀਂ ਮਿਲੇਗਾ।
ਝੂਠ ਹੀ ਸੰਗ ਸਭੋ ਚਿੱਤ ਲਾਇਆ,
ਤੇ ਧੂਣ ਦੇ ਨਾਲ ਸਾਰਿਆਂ ਨੇ ਆਪਣਾ ਚਿੱਤ ਜੋੜ ਲੈਣਾ, ਚਿੱਤ ਲਾ ਲੈਣਾ, ਯਾਨੀ ਪ੍ਰੇਮ ਹੋ ਜੂਗਾ ਝੂਠ ਨਾਲ, ਕਿਉਂਕਿ ਮਿੱਠੀ ਚੀਜ਼ ਵਿੱਚ ਹਰ ਇੱਕ ਦਾ ਪ੍ਰੇਮ ਹੈ, ਕੂੜ ਮਿੱਠਾ ਝੂਠ ਮਿੱਠਾ, ਇਸ ਕਰਕੇ ਵੀ ਬਾਈ ਝੂਠ ਜਿਹੜੀ ਚੀਜ਼ ਮਿੱਠੀ ਹੈ ਉਹ ਜੀਵ ਦੇ ਨਾਲ ਸਪਰਸ਼ ਕਰੇਗੀ, ਝੂਠ ਮਿੱਠਾ ਇਸ ਲਈ ਜੀਵ ਦੇ ਨਾਲ ਸਪਰਸ਼ ਹੁੰਦਾ ਤੇ ਸਵਾਦ ਦਿੰਦਾ, ਕਿ ਕਈ ਵਾਰ ਜਦੋਂ ਕੰਨਾਂ 'ਚ ਜਾਂਦਾ ਤਾਂ ਬੜਾ ਸੋਹਣਾ ਲੱਗਦਾ, ਝੂਠ ਦੀ ਗੱਲ ਬੜੀ ਪਸੰਦ ਆਉਂਦੀ ਹੈ। ਐਸੀਆਂ ਐਸੀਆਂ ਝੂਠੀਆਂ ਕਹਾਣੀਆਂ ਸੱਚੇ ਪਾਤਸ਼ਾਹ ਦੀ ਹਜ਼ੂਰੀ 'ਚ ਸੁਣਾਈਆਂ ਜਾਂਦੀਆਂ। ਕਈ ਵਾਰ ਇਹ ਹੁੰਦਾ ਵੀ ਕੰਨਾਂ 'ਚ ਉਂਗਲੀਆਂ ਦੇ ਕੇ ਟਾਈਮ ਕੱਢਣ ਦਾ ਸਮਾਂ ਆ ਜਾਂਦਾ ਹੈ, ਐਡੇ ਐਡੇ ਪੱਥਰ ਚੋਲੇ ਜਾਂਦੇ ਨੇ ਮਹਾਰਾਜ ਦੀ ਹਜ਼ੂਰੀ, ਐਡੀਆਂ ਬਨੌਟੀ ਗੱਲਾਂ ਕੀਤੀਆਂ ਜਾਂਦੀਆਂ, ਇੰਨਾ ਝੂਠ ਬੋਲ ਬੋਲ ਕੇ ਪਖੰਡੀ ਲੋਕਾਂ ਨੂੰ ਚੱਕਿਆ ਜਾਂਦਾ, ਉਸਤਤ ਕਰਨ ਵਾਸਤੇ ਸੱਚੇ ਸ਼ਬਦ ਉਸਤਤ ਝੂਠ ਦਾ ਸਹਾਰਾ ਨਹੀਂ ਮੰਗਦੀ, ਜਿਹੜੀ ਉਸਤਤ ਝੂਠ ਦੇ ਸਹਾਰੇ ਖੜੀ ਹੈ ਉਸਤਤ ਉਸਤਤ ਨਹੀਂ, ਝੂਠ ਦੀਆਂ ਦੀਵਾਰਾਂ ਉਹਦੇ ਪੈਰ ਝੂਠ ਦੇ ਉਸਤਤ ਕਰਦੀ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਸ ਥਾਂ ਤੇ ਫਰਮਾਨ ਕਰਦੇ, ਢੂੰਡਦਿਆਂ ਲੱਭਦਿਆਂ ਸੱਚ ਕਿਤੇ ਵੀ ਪ੍ਰਾਪਤ ਨਹੀਂ ਹੋਏਗਾ, ਝੂਠ ਹੀ ਸੰਗ ਸਾਰਿਆਂ ਨੇ ਝੂਠ ਦੇ ਨਾਲ ਚਿੱਤ ਲਾ ਲੈਣਾ
ਹੈ।
ਉਹ ਤਾਂ ਬਹੁਤ ਦੇਰ ਦੀਆਂ ਗੱਲਾਂ ਜਿਹੜੀਆਂ ਚਾਲੂ ਹੋ ਗਈਆਂ, ਤੇ ਆਹ ਗੱਲ ਮੈਨੂੰ ਕਿਉਂ ਲੱਗਦੀ ਹੈ ਤੁਸੀਂ ਵੀ ਵਿਚਾਰ ਲਓ ਜਿਵੇਂ ਹੁਣ ਵਾਲੇ ਸਮੇਂ ਦੀ ਹੈ। ਕਹਿੰਦੇ ਭਿੰਨ ਭਿੰਨ ਵੱਖਰੇ ਵੱਖਰੇ ਗ੍ਰਹਿ ਗ੍ਰਹਿ ਆਪਣੇ ਆਪਣੇ ਘਰ ਵਿੱਚ ਇਹ ਵੱਖਰਾ ਵੱਖਰਾ ਮਤ ਪੈਦਾ ਹੋ ਜਾਏਗਾ, ਬਹੁਤ ਮਤ ਐਸੇ ਚੱਲਣਗੇ ਤੇ ਜਿਹਨਾਂ ਨਵੇਂ ਮਤਾਂ ਵੱਲ ਲੋਕੀ ਦੌੜ ਦੌੜ ਕੇ ਜਾਣਗੇ ਤੇ ਆਪਣੇ ਸੁਖਾਲਾਪਣ ਵੇਖਣਗੇ, ਜਿਵੇਂ ਹੁਣ ਖਾਲਸੇ ਦੇ ਪ੍ਰਕਾਰ ਨੇ ਕਹਿੰਦੇ ਜੀ ਅੰਮ੍ਰਿਤ ਛਕਣਾ ਬਹੁਤ ਔਖਾ ਹੈ, ਦੱਸੋ ਕੀ ਔਖਾ ਹੈ, ਹੱਥ ਚ ਵੱਜਦਾ ਕਿਹੜੀ ਗੱਲ ਕਰਕੇ ਔਖਾ, ਵਿਆਖਿਆ ਕਰੋ ਉਹਦੀ ਕੀ ਔਖਾ। ਕਹਿੰਦੇ ਜੀ ਅੰਮ੍ਰਿਤ ਅੰਮ੍ਰਿਤ ਹੈਗਾ ਔਖਾ ਛਕਣਾ, ਸ਼ਰਾਬ ਪੀਣੀ ਬਹੁਤ ਸੌਖੀ ਹੈ, ਕਿਉਂ ਸ਼ਰਾਬ ਮਿੱਠੀ, ਇਹਨੂੰ ਕਹਿੰਦੇ ਨੇ ਸਤਿਗੁਰੂ ਅੰਮ੍ਰਿਤ ਕੌੜਾ ਵਿਖਿਆ ਮਿੱਠੀ, ਇਹ ਵਿਧੀ ਕਿਹਦੀ ਹੈ, ਸਾਖਤ ਕੀ ਵਿਧ ਨੈਣ ਹੋ ਰਹੀ, ਸਾਖਤਾਂ ਦੀ ਵਿਧੀ ਹੈ, ਕਿਰਪਾਨ ਪਾਉਣੀ ਪਊਗੀ, ਬਹੁਤ ਭਾਰੀ ਹੋਣੀ ਹੈ ਕਿਰਪਾਨ, ਆਪਣੇ ਸਰੀਰ 'ਚ ਹੱਡ ਦੇਖ ਲੈ ਵੀ ਕਿੱਡੇ ਕਿੱਡੇ ਜਿਹੜੇ ਲੀਨ ਕਰਦਾ, ਕਿਰਪਾਨ ਉਹਦੇ ਨਾਲੋਂ ਵੀ ਭਾਰੀ ਹੈ, ਲੱਤਾਂ ਨਾਲੋਂ ਵੀ ਭਾਰੀ ਹੈ ਕਿਰਪਾਨ, ਬਾਹਾਂ ਨਾਲ, ਇਹ ਧਰਮ ਦਾ ਚਿੰਨ੍ਹ, ਅਧਰਮੀ ਲੋਕਾਂ ਨੂੰ ਚੰਗਾ ਨਹੀਂ ਲੱਗਦਾ, ਕਿਰਪਾਨ ਕਿਸੇ ਹੋਰ ਦੀ ਪਾਈ ਹੁੰਦੀ ਹੈ ਚੁਗੀ ਕਿਸੇ ਹੋਰ ਦੀ ਲੈ ਜਾਂਦੀ ਹੈ, ਕਿਰਪਾਨ ਕੋਈ ਪਾਵੇ ਜਿਵੇਂ ਕਿਸੇ ਦੇਖੋ, ਇਹ ਕਿਉਂ ਸਾਸ ਜੀ, ਇਹ ਅਧਰਮੀ ਲੋਕਾਂ ਦੀਆਂ ਐਸੀਆਂ ਗੱਲਾਂ ਹੋਣਗੀਆਂ, ਦੁਨੀਆਂ ਦੇ ਵਿੱਚ ਸਾਰੇ ਧਰਮ ਚੰਗੇ, ਕਿਸੇ ਦਾ ਧਰਮ ਨਿੰਦਣ ਯੋਗ ਨਹੀਂ, ਪਰ ਸਾਰਿਆਂ ਧਰਮਾਂ 'ਚ ਸਮੇਂ ਅਨੁਸਾਰ ਕਮਜ਼ੋਰੀਆਂ ਆ ਜਾਂਦੀਆਂ ਤੇ ਉਹਨਾਂ ਨੂੰ ਫਿਰ ਕਮਜ਼ੋਰੀਆਂ ਨੂੰ ਦੂਰ ਕਰਨ ਵਾਲਾ ਵੀ ਆ ਜਾਂਦਾ। ਇਹ ਕੁਛ ਪਰਮੇਸ਼ਰ ਦੀ ਦੇਹ ਦੇ ਅਸੀਂ ਸਾਨੂੰ ਜਿਹੜਾ ਖਾਲਸਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਜਿਆ ਹੈ, ਅਸੀਂ ਆਪਣੇ ਮੰਜੇ ਛੋਟਾ ਫੇਰ ਕੇ ਜਿਹੜਾ ਵੇਖ ਲਈਏ ਕਿ ਅਸੀਂ ਹੈਗੇ ਹੋ ਮੰਜੇ, ਜੇ ਮਹਾਰਾਜ ਨੂੰ ਚਾਹੀਦੇ ਨੇ ਖਾਲਸੇ ਹੋਣਗੇ,
ਉਹਨਾਂ ਦਾ ਸਾਰਾ ਪਤਾ ਨਹੀਂ ਹੋਇਆ। ਤੇ ਇਹ ਅਹਿਸਾਸ ਵੀ ਕੇਵਲ ਸਰੀਰ ਦੇ ਚਿੰਨ੍ਹ ਧਾਰਨ ਕਰਨ ਦੇ ਨਾਲ ਉਹੀ ਨਹੀਂ ਬਣ ਜਾਂਦਾ, ਲਿਬਾਸ ਹੋਰ ਚੀਜ਼ ਹੈ, ਕਰਨੀ ਹੋਰ ਹੈ। ਜਿਨ ਮਨ ਹੋਰ ਮੁੱਖ ਹੋਰ ਸੁਕਾਂਡੇ ਕੱਚੇ ਉਹਨਾਂ ਦੀ ਕੀ ਗੱਲ। ਇਹੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਝੂਠ ਦੇ ਨਾਲ ਸਭ ਨੇ ਚਿੱਤ ਲਾ ਲੈਣੇ, ਘਰ ਘਰ ਦੇ ਟੰਦਰ ਵੱਖਰੇ ਵੱਖਰੇ ਮਤ ਐਸੇ ਹੋ ਜਾਣਗੇ ਜੇ
ਸ਼ਾਸਤਰ ਸਿਮਰਤ ਛੋਇਆ ਨਾ ਕੋਈ, ਸ਼ਾਸਤਰ ਸਿਮਰਤ ਛੋਇਆ ਨਾ ਕੋਈ।
ਸ਼ਾਸਤਰ ਧਰਮ ਸ਼ਾਸਤਰਾਂ ਨੂੰ ਔਰ ਸਿਮਰਤੀਆਂ ਨੂੰ ਸਪਰਸ਼ ਵੀ ਨਹੀਂ ਕਰੇਗਾ ਕੋਈ, ਇਹਨਾਂ ਨੂੰ ਨਹੀਂ ਪੜ੍ਹੇਗਾ, ਬਲਕਿ ਨਿੰਦਾ ਚੱਲ ਹੈ ਵੇਦ ਦੀ, ਇਹਨਾਂ ਦੀ ਨਿੰਦਾ ਹੋਏਗੀ। ਗੁਰੂ ਘਰ ਐਸੇ ਸੱਚਾਈ ਵਿੱਚ ਹੈ, ਹਜ਼ੂਰ ਕਹਿੰਦੇ ਨੇ ਵੇਦ ਕਤੇ ਕਹੋ ਮਤ ਝੂਠਾ, ਝੂਠਾ ਤੂੰ ਨਾ ਵਿਚਾਰ, ਵਿਚਾਰ ਕਰੋ ਉਹਦੇ ਵਿੱਚ ਛਾਣਬੀਣ ਕਰੋ, ਜਿਹੜੀਆਂ ਗੱਲਾਂ ਧਾਰਨਯੋਗ ਨਹੀਂ ਛੱਡਦੇ। ਪਰ ਇਹ ਨਹੀਂ ਕਹਿ ਸਕਦੇ ਵੀ ਵੇਦ ਕਤੇ ਝੂਠੇ ਹਨ, ਗੁਰਬਾਣੀ ਅਦਵੈਤ ਸਰੂਪ ਹੈ। ਕਹਿੰਦੇ ਸ਼ਾਸਤਰ ਸਿਮਰਤੀਆਂ ਨੂੰ ਕੋਈ ਸਪਰਸ਼ ਵੀ ਨਹੀਂ ਕਰੇਗਾ, ਛੱਡ ਦੇਣਗੇ, ਤੇ ਇਸ ਪ੍ਰਕਾਰ ਦੀ ਹਾਲਤ ਹੋ ਜਾਏਗੀ।
ਹਿੰਦੂ
ਆਪਣੇ ਇਸ ਧਰਮ ਤੇ ਨਹੀਂ ਰਹਿਣਗੇ, ਜੋ ਹਿੰਦੂ ਵਾਸੀਆਂ ਦਾ ਧਰਮ ਸੀ, ਹਿੰਦੂ ਧਰਮ ਆਪਣੇ ਕਰਮ ਤਿਆਗਦਾ ਹੈ। ਕਈ ਸਾਲ ਹੋ ਗਏ, ਮੈਂ ਇੱਕ ਬ੍ਰਾਹਮਣ ਦਾ ਲੜਕਾ ਸੀ, ਚਲਾਇਆ ਗਿਆ ਮੇਰੇ ਉੱਤੇ ਸਰੀਰ ਦੇ ਨਾਨਕੇ ਅੰਮ੍ਰਿਤ ਛਕਣ ਤੋਂ ਪਹਿਲਾਂ ਦਾ ਇਹ ਰਿਸ਼ਤਾ ਉਸੇ ਪਿੰਡ 'ਚ ਹੈ, ਅੰਮ੍ਰਿਤ ਛਕਣ ਤੋਂ ਬਾਅਦ ਗੁਰੂ ਕੀ ਲਾਹੌਰ ਹੋ ਗਿਆ। ਅਤੇ ਉਸ ਨਗਰ ਦੇ ਵਿੱਚ ਉਹਦਾ ਨਾਮ ਬੜਾ ਸੋਹਣਾ ਰੱਖਿਆ ਕਰਦੇ ਨੇ, ਜਦੋਂ ਜੰਮਿਆ ਉਹਦਾ ਨਾਮ ਵੀ ਬ੍ਰਹਮਦੇਵ ਰੱਖਿਆ, ਰੱਬ ਦੇ ਦੋ ਨਾਂ ਇਕੱਠੇ ਕਰ। ਉਹ ਮੈਨੂੰ ਇੱਕ ਦਿਨ ਪਤਾ ਲੱਗ ਗਿਆ ਵੀ ਬ੍ਰਹਮਦੇਵ ਨਹੀਂ ਤਾਂ ਸ਼ਰਾਬੀ ਹੋਏਗਾ, ਮੈਂ ਕਿਹਾ ਬ੍ਰਾਹਮਣ ਦਾ ਮੁੰਡਾ ਸ਼ਰਾਬ ਨਹੀਂ ਕਰਦਾ ਹੈ। ਮੇਰਾ ਸੀ ਪ੍ਰੇਮ ਦੇ ਨਾਲ, ਮੈਂ ਕਿਹਾ ਬ੍ਰਹਮਦੇਵ ਜੀ ਇਹ ਗੱਲ ਕਦੋਂ ਕਿਰਪਾ ਹੋ ਗਈ, ਕਹਿੰਦੇ ਕਾਹਦੀ ਮਾਂ ਰਾਕਸ਼ ਦੇਵ ਬਣਨ ਦੀ, ਹੁਣ ਤਾਂ ਘਰਦਿਆਂ ਨੇ ਬ੍ਰਹਮਦੇਵ ਬਣਾਇਆ ਜੀ, ਤੁਸੀਂ ਰਾਕਸ਼ ਦੇਵ ਬਣੇ ਫਿਰਦੇ ਹਾਂ। ਕਹਿੰਦੇ ਕੀ ਹੋ ਗਿਆ, ਮਗਰਾਂ ਸ਼ਰਾਬ ਪੀਤੀ ਹੈ। ਇਹ ਕਹਿੰਦਾ ਫਿਰ ਇਹਦੇ 'ਚ ਕੀ ਪਾਪ ਹੈ। ਮੈਂ ਕਿਹਾ ਬ੍ਰਹਮ ਦਾ ਧਰਮ ਤੁਹਾਡੇ ਬਜ਼ੁਰਗ, ਕਹਿੰਦਾ ਜੀ ਸਾਡੇ ਬਜ਼ੁਰਗ ਤਾਂ ਪਾਗਲ ਸੀ, ਇਹ ਸ਼ਬਦ ਉਹ ਲੈ ਜਿਹੜੀ ਮੇਰਾ ਨਹੀਂ ਹੈ। ਮੈਂ ਕਿਹਾ ਕਿਉਂ, ਕਹਿੰਦਾ ਜਿਹੜੀਆਂ ਖਾਣ ਵਾਲੀਆਂ ਚੀਜ਼ਾਂ ਸੀ ਉਹਨਾਂ 'ਚ ਪਾਬੰਦੀ ਲਾ ਦਿੱਤੀ, ਮਗਾਂ ਆਪਾਂ ਨੇ ਚੱਕਦੀ ਸਾਰੀ ਕਹਿੰਦੇ ਬੰਦ, ਮਗਾਂ ਬਾਸ ਵੀ ਖਾ ਲੈਂਦੇ ਹਾਂ, ਕਹਿੰਦਾ ਹਾਂ ਬੱਚਿਆਂ ਨੂੰ ਵੀ ਖਵਾਉਣਾ ਮੈਨੂੰ, ਆਪ ਤਾਂ ਕਰ ਨਹੀਂ ਸ਼ਰਾਬ, ਕਹਿੰਦਾ ਉਹ ਵੀ ਪੀ ਲਈ। ਇਸ ਕਰਕੇ ਕਿਹਾ ਹਿੰਦੂ ਕੋਈ ਨਾ ਤੁਰਕਾ ਹੈ, ਹਿੰਦੂ ਆਪਣੇ ਹਿੰਦੂ ਧਰਮ 'ਤੇ ਨਹੀਂ ਰਹਿਣਗੇ, ਤੁਰਕ ਆਪਣੇ ਤੁਰਕ ਧਰਮ 'ਤੇ ਨਹੀਂ ਰਹਿਣਗੇ। ਇਸਲਾਮ ਦੇ ਵਿੱਚ ਬਹੁਤ ਕੁਛ ਚੰਗੀਆਂ ਗੱਲਾਂ ਲਿਖੀਆਂ, ਕਿਹੜਾ ਤੁਰਕ ਹੈ ਉਸ 'ਤੇ ਚੱਲੇ ਦਿਖਾਓ, ਤੁਸੀਂ ਲਿਖਿਆ ਇਸਲਾਮ ਵਿੱਚ ਵੀ ਨਿੱਕੇ ਬੱਚੇ ਮਾਰਨੇ, ਨਿੱਕੇ ਬੱਚਿਆਂ ਦਾ ਕਤਲ ਕਰਨਾ, ਤੇ ਹੋਰਾਂ ਦੇ ਤਾਂ ਕੀ ਚਾਹੁੰਦੇ, ਗੁਰੂ ਸਾਹਿਬ ਦੇ ਸਾਹਿਬਜ਼ਾਦੇ ਨੀਰਜ ਖੜਾ। ਇਹੋ ਸਾਸਵੀ ਸਾਡੇ ਧਰਮ ਵਿੱਚ, ਹੋਰਾਂ ਦੀ ਗੱਲ ਛੱਡੋ, ਸਾਡੇ ਧਰਮ ਵਿੱਚ ਜਿਹੜਾ ਪਿੱਠ ਦਿਖਾ ਕੇ ਮੈਦਾਨੇ ਜੰਗ ਚੋਂ ਦੌੜਿਆ ਜਾਂਦਾ ਹੋਵੇ ਉਹਨੂੰ ਮਾਰਨ ਦੇ ਹੁਕਮ ਨੇ, ਜਿਹੜਾ ਸ਼ਾਨੀ ਪੈ ਜਾਵੇ ਉਹਨੂੰ ਵੀ ਮਾਰਨ ਦਾ ਹੁਕਮ ਨੇ। ਦੁਸ਼ਮਣ ਦੇ ਬੱਚੇ ਨੂੰ ਆਪਣਾ ਬੱਚਾ ਸਮਝਣ ਦੀ ਆਗਿਆ ਸਾਡੇ ਧਰਮ ਵਿੱਚ, ਦੁਸ਼ਮਣ ਦੀ ਔਰਤ ਨੂੰ ਆਪਣੀ ਭੈਣ, ਆਪਣੀ ਬੇਟੀ, ਆਪਣੀ ਮਾਂ ਦੇ ਤੁਲ ਜਾਣ ਦੀ ਆਗਿਆ। ਇਸ ਕਰਕੇ ਸਾਸ ਜੀ ਨਿੱਕੇ ਬੱਚੇ ਨੂੰ ਔਰਤ ਦੇ ਉੱਤੇ ਹੱਥ ਬਿਲਕੁਲ ਵੀ ਖਾਲਸੇ ਨੇ ਕਦੇ ਉਠਾਇਆ ਜਿਹੜਾ ਖਾਲਸਾ, ਤੇ ਇਸ ਪ੍ਰਕਾਰ ਨਿੱਕੇ ਬੱਚੇ ਨੂੰ ਕਦੇ ਵੀ ਖਾਲਸੇ ਨੇ ਕਤਲ ਨਹੀਂ ਕੀਤਾ। ਔਰ ਬਲਕਿ ਇੱਕ ਵਾਰ ਥੋੜ੍ਹੀ ਜਿਹੀ ਵਿਚਾਰ ਗੁਰੂ ਸਾਹਿਬ ਦੇ ਵੇਲੇ ਹੋਏ ਉਦੋਂ ਹੀ ਪਾਬੰਦੀ ਲੱਗ ਗਈ। ਕਹਿੰਦੇ ਮਹਾਰਾਜ ਇਹ ਇਉਂ ਕਰਦੇ, ਕਹਿੰਦੇ ਵੀ ਤੁਹਾਡੇ ਦਿਨ 'ਚ ਕੀ ਫਰਕ ਹੈ, ਐਸਾ ਨਹੀਂ। ਇਸ ਕਰਕੇ ਖਾਲਸੇ ਦੀ ਉਪਮਾ ਨੂਰਦੀਨ ਕਾਜ਼ੀ ਦੀ ਕਿਤੇ ਲਿਖ ਲਈ ਪੜ੍ਹੋ, ਤੁਹਾਨੂੰ ਪਤਾ ਲੱਗਦਾ। ਭਾਵੇਂ ਉਹ ਸਾਨੂੰ ਸੱਤ ਸ਼ਬਦ ਕਹਿੰਦਾ, ਪੁੱਤਾ ਸ਼ਬਦ ਫਾਰਸੀ, ਇਹ ਉਹਦੀ ਆਪਣੀ ਜਲਸ ਹੈ, ਇਹ ਉਹਦੀ ਆਪਣੀ ਕੌਮ ਨੂੰ ਜਿਹੜਾ ਚਾੜਾ ਸਿਖਾਇਆ ਉਹਦੇ ਕਾਰਨ ਹੈ। ਪਰ ਕਹਿੰਦਾ ਕਿੰਨਾ ਕੁਛ ਸੱਚ ਹੈ, ਉਹ ਕਹਿੰਦਾ ਦੁਨੀਆਂ 'ਚ ਹੈ ਕੋਈ ਧਰਮ ਹੀ ਨਹੀਂ ਹੈ ਐਡਾ ਕਾਲ ਵਿੱਚ, ਐਡੀ ਬਹਾਦਰ ਕੌਮ ਜਿਹੜੇ ਦੁਸ਼ਮਣ ਦੇ ਬੇਟੇ ਨੂੰ ਆਪਣਾ ਬੇਟਾ ਸਮਝੇ, ਐਡਾ ਆਦਰ ਕਿ ਇਹਨਾਂ ਦੇ ਤੁਰਕਾਂ ਦੀਆਂ ਇਸਤਰੀਆਂ ਕਾਬੂ ਆਈਆਂ ਹੋਈਆਂ ਇਹ ਕਿਸੇ ਦਾ ਕਦੇ ਸਭ ਪਰ ਨਹੀਂ ਕੀਤਾ ਆਪਣੀ ਧੀ ਭੈਣ ਸਮਝੇ ਇਹ ਕੀ ਅੱਜ ਵੀ ਤੁਹਾਡੇ ਕੋਲ ਇਹ ਸਲਾਹ ਕਰੇਗਾ ਜਿਸ ਯੁੱਗ ਵਿੱਚ ਅੱਜ ਲੰਘ ਰਹੇ ਹਾਂ ਕਿਆ ਲੋਕ ਅੱਜ ਵੀ ਇਹ ਕਹਿਣਗੇ ਵੀ ਤੁਸੀਂ ਇਹੋ ਜਿਹੇ ਹੋ ਕਾਰਨ ਤੁਹਾਡੇ ਵਿੱਚ ਮਿਲਾਵਟ ਤੁਹਾਡੇ ਵਿੱਚ ਉਹ ਲੋਕ ਜਿਨ੍ਹਾਂ ਨੇ ਇਸ ਧਰਮ ਨੂੰ ਬਦਲਾਅ ਕਰ ਦਿੱਤਾ ਖਾਲਸੇ ਨਹੀਂ ਸਨ ਉਹਨਾਂ ਦਰੇ ਲੋਕਾਂ ਨੇ ਸ਼ੇਰ ਦਾ ਮੁੱਕਾ ਪਾਇਆ ਖਾਲਸੇ ਦਾ ਬਾਣਾ ਪਹਿਨਿਆ ਤੇ ਖਾਲਸੇ ਦਾ ਬਾਣਾ ਪਹਿਨ ਕੇ ਉਹ ਚੜ ਕੀਤੇ ਪੂਰੀ ਵੰਡ ਸਾਡੀ ਕੌਮ ਬਦਲਾਅ ਕਰਕੇ ਰੱਖੀ ਖਾਲਸਾ ਨਿਰਧਨ ਨੂੰ ਪਾਲਦਾ ਇਹ ਵਰਤਮਾਨ ਸਮੇਂ ਚ ਨਿਰਧਨ ਮਾਰੇ ਗਏ ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ ਕਹਿੰਦੇ ਇਸ ਪ੍ਰਕਾਰ ਨਾ ਤਾਂ ਕੋਈ ਹਿੰਦੂ ਤੇ ਨਾ ਹੀ ਤੁਰਕ ਰਹੇ ਆਪਣੇ ਆਪਣੇ ਜਾਣੀ ਧਰਮ ਤੇ ਕੋਈ ਵੀ ਰਹਿਣਗੇ ਬਦਲ ਦੇਣਗੇ ਸਾਰੇ ਆਪਣੇ ਆਪਣੇ ਧਰਮਾਂ ਨੂੰ ਨਵੇਂ ਨਵੇਂ ਮਤ ਪੈਦਾ ਹੋਣਗੇ ਜੇ
ਭਿੰਨ ਭਿੰਨ ਘਰ ਘਰ ਮਤ ਬਹਿਣ
ਭਿੰਨ ਭਿੰਨ ਵੱਖਰੀ ਵੱਖਰੀ ਘਰ ਘਰ ਦੇ ਵਿੱਚ ਵੱਖਰੀ ਵੱਖਰੀ ਮਤ ਹੋ ਜਾਏਗੀ ਜੈਸਾ ਪਿੱਛੇ ਕਿਹਾ
ਹੈ
ਰਾਹ ਉੱਤੇ ਇੱਕ ਦੂਜਾ ਨੀ ਤੁਰਦਾ ਘਰ ਦੇ ਬੰਦੇ ਨੀ ਘਰ ਦੇ ਕਹਿਣ ਤੇ ਤੁਰਨਗੇ ਵੀ ਆਪ ਇਹਦੇ ਚੱਲੀਏ ਕਹਿਣਗੇ ਨਹੀਂ ਤੇਰੀ ਆਪਣੀ ਜ਼ਿੰਦਗੀ ਹੈ ਮੇਰੀ ਆਪਣੀ ਸੁਤੰਤਰਤਾ ਮੇਰੀ ਨਿੱਜੀ ਜ਼ਿੰਦਗੀ ਜਿਹੜਾ ਠੇਕੇ ਨੂੰ ਜਾਂਦਾ ਉਹ ਕਹੇਗਾ ਤੂੰ ਮੈਨੂੰ ਕੁਛ ਨੀ ਕਹਿ ਸਕਦਾ ਤੂੰ ਗੁਰਦੁਆਰੇ ਜਾਂਦਾ ਮੈਂ ਤੈਨੂੰ ਕੁਛ ਨੀ ਕਹਿੰਦਾ ਨਿੱਜੀ ਜ਼ਿੰਦਗੀ ਆਹ ਪਾਠ ਕਰ ਲੈਣਗੇ ਪਕਾ ਲੈਣਗੇ ਇਸ ਪ੍ਰਕਾਰ ਹੋ
ਜਾਏਗਾ
ਇੱਕ ਇੱਕ ਦੀ ਬਾਤ ਨੂੰ ਕੱਟਣਗੇ ਜਿਹੜੀਆਂ ਨਾ ਕੱਟਣ ਵਾਲੀਆਂ ਗੱਲਾਂ ਉਹਨਾਂ ਨੂੰ ਵੀ ਕੱਟਣ ਬਹਿ ਜਾਣਗੇ ਭਾਵੇਂ ਇੰਨੀਆਂ ਪੱਕੀਆਂ ਹੋਣ ਸ਼ੈਲੀਆਂ ਦੇ ਮੂੰਹ ਮੁੜ ਜਾਣ ਪਰ ਕੱਟਣ ਵਾਲੇ ਯਤਨ ਕਰਨਗੇ ਜਿਵੇਂ ਕਰ ਰਹੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਅੰਮ੍ਰਿਤ ਛਕਾਉਣ ਦੀ ਗੱਲ ਨੂੰ ਦੁਨੀਆਂ ਦਾ ਕੌਣ ਬੰਦਾ ਜਿਹੜਾ ਕੱਟ ਸਕਦਾ ਜੀ ਪੱਕੀ ਪਰ ਕੱਟਣ ਵਾਲੇ ਗੱਲ ਕਦੇ ਨੀ ਕਰਨਗੇ ਉਹ ਯਤਨ ਕਰ ਦੇਣ ਗੱਲ ਕੱਟੀ ਜਾਵੇ ਚਾਹੇ ਨਾ ਕੱਟੀ ਜਾਵੇ ਪਰ ਸ਼ੈਲੀ ਲੈ ਕੇ ਬਹਿ ਕੇ ਕੱਟਣ ਵਾਲੇ ਭਾਵੇਂ ਸ਼ੈਲੀ ਟੁੱਟ ਜਾਏ ਭਾਵੇਂ ਹੱਥ ਵੱਢੇ ਜਾਣ ਪਰ ਲੇਕਿਨ ਕੱਟਣ ਵਾਲੇ ਦਾ ਯਤਨ ਕਰ ਲਿਆ ਇੱਕ ਇੱਕ ਦੀ ਗੱਲ ਨੂੰ ਦੂਜਾ ਕੱਟੇ ਕੋਈ ਬਹਾਦਰੀ ਨਹੀਂ ਕਿ ਮੈਂ ਤੁਹਾਡੀ ਗੱਲ ਨੂੰ ਕੱਟ ਕੇ ਆਪਣੀ ਗੱਲ ਵੱਡੀ ਕਰਾਂ ਇਹਦੇ ਵਿੱਚ ਕੋਈ ਬਹਾਦਰੀ ਨਹੀਂ ਇਸ ਪ੍ਰਕਾਰ ਲੱਗਦੇ ਹਨ
ਭਾਰਾ
ਕਰਜ ਥੋੜਾ ਜਿਹਾ ਮਤਲਬ ਰੱਖਦੇ ਭਾਰਾ ਕਰਜ ਧਰਤੀ ਦੇ ਉੱਤੇ ਬਹੁਤ ਸਾਰੇ ਪਾਪ ਹੋ ਜਾਣਗੇ
ਧਰਮ ਕਰਨ ਪਰ ਚੱਲੇ ਨਾ ਕੋਈ ਹੈ
ਧਰਮ ਕਰਨ ਦੇ ਉੱਤੇ ਕੋਈ ਵੀ ਨਹੀਂ ਰਹੇ ਇਸ ਕੱਲ ਜੋ ਤੁਸੀਂ ਕਰਮ ਕਰਨਾ ਤੂੰ ਕਲੀ ਕਰਨ ਵਿੱਚ ਡਾਲ ਕੇ ਕਰ ਹੋਈ ਇੱਥੇ ਕਰਮ ਕਰਨ ਦੀ ਕੱਲ ਦੀ ਕਸਮ ਖਾਧੀ ਹੈ ਵੀ ਕਿਸੇ ਨੂੰ ਕਰਮ ਧਰਮ ਦੇ ਨਹੀਂ ਲੈਣ ਦੇਣਾ ਕਲਯੁਗ ਆਪਣੀ ਰੰਗ ਵਿਖਾ
ਰਿਹਾ
ਵਿੱਚ ਹੋਰੇ ਹੋਰ ਮਤਾਂ ਜਿਹੜੀਆਂ ਮਤਾਂ ਤੇ ਉਹਨਾਂ ਦੇ ਕੋਈ ਪੈਰ ਤਾਂ ਹੋਣਗੇ ਵੱਖਰੇ ਵੱਖਰੇ ਮਤ ਚੱਲਣਗੇ ਤੇ ਅੱਜ ਕੋਈ ਹਿਸਾਬ ਹੈ ਹਿੰਦੁਸਤਾਨ ਦੇ ਵਿੱਚ ਕਿੰਨੇ ਮਤ ਚੱਲ ਪਏ ਔਰ ਬਾਹਰ ਵੀ ਇਹ ਬਿਮਾਰੀ ਕਿੰਨੀ ਪੈ ਗਈ ਹਿੰਦੁਸਤਾਨ ਚੋਂ ਆ ਕੇ ਤੇ ਇਸ ਪ੍ਰਕਾਰ ਕਹਿੰਦੇ ਹੋਰ ਹੋਰ ਮਤ ਚੱਲਣਗੇ
ਇੱਕ ਧਰਮ ਪਰ ਚੱਲਣ ਪੂਰੇ
ਇੱਕ ਧਰਮ ਦੇ ਉੱਤੇ ਕੋਈ ਨੀ ਚੱਲੇਗਾ ਖਾਲਸਾ ਇੱਕ ਧਰਮ ਪੈਦਾ ਕੀਤਾ ਕੱਲੇ ਖਾਲਸੇ ਦੀ ਕਿੰਨੀ ਮਤ ਹੋਏ ਬੰਦੇ ਤੇ ਕਿਉਂ ਸਾਸ ਜੀ ਜਿਹੜੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਭੈ ਵਿੱਚ ਉਹ ਕੇਵਲ ਗੁਰੂ ਦੀ ਮਤ ਅਨੁਸਾਰ ਹੀ ਚੱਲਣਗੇ ਕਿ ਕਿਸੇ ਦੇ ਹਲਾਏ ਹੋਏ ਮਨਮਤੀਏ ਦੀ ਗੁਰਮਤ ਮਤ ਅਚਲ ਹੈ ਚਲਾਏ ਨਾ ਸਕਿਆ ਕੋਈ ਇਸ ਪ੍ਰਕਾਰ ਕਹਿੰਦੇ
ਭਿੰਨ ਭਿੰਨ ਘਰ ਘਰ ਮਤੋਂ ਭਿੰਨ
ਭਿੰਨ ਪੂਰ ਇਹ ਬੋਲਿਆ ਵੀ ਇੱਕ ਧਰਮ ਪਰ ਚੱਲੇ ਇੱਕ ਧਰਮ ਦੇ ਉੱਤੇ ਕੋਈ ਨਹੀਂ ਚੱਲੇਗਾ ਚਲੋ ਕੋਈ ਨਹੀਂ ਤੇ ਭਿੰਨ ਭਿੰਨ ਘਰ ਘਰ ਮਤੋਂ ਇੱਕ ਨਾ ਚੜ੍ਹਾ ਕੋਈ ਵੱਖਰੀ ਵੱਖਰੀ ਮਤ ਹੋ ਜਾਏਗੀ ਭਾਵੇਂ ਅਰਥ ਹੋ ਗਿਆ ਸੀ ਚਲੋ ਚੰਗੀ ਗੱਲ ਤਾਂ ਮੰਨੇ ਰਹਿਣੀ ਚਾਹੀਦੀ ਹੈ ਦੁਬਾਰੇ ਅਰਥ ਕਰਨ ਵਿੱਚ ਜਿਹੜਾ ਕੋਈ ਸੱਚੀ ਚਲੋ ਹੋਈ ਹੈ ਤੇ ਉਹਨੇ ਆਪਣੀ ਜਾਣ ਦੇ ਵਿੱਚ ਭਲਾਈ ਕਰਨ ਠੀਕ ਹੈ ਨਾ ਸੋ ਕਿਉਂ ਸਾਸ ਕੀ ਕਹਿ ਰਹੇ ਜਿੱਥੇ ਕਿਤੇ ਪਾਪ ਦਾ ਪ੍ਰਚਾਰ ਹੋ ਜਾਏਗਾ ਤੁਹਾਨੂੰ ਕਿਧਰੇ ਵੀ ਨਹੀਂ ਹੋਏ ਪਾਪ ਦਾ ਪ੍ਰਚਾਰ ਹੋਏਗਾ ਇਸ ਪ੍ਰਕਾਰ ਦਾ ਸਮਰਥ ਆਉਣ ਵਾਲਾ ਹੈ
ਸਾਰੇ
ਕਰਦੇ ਸੰਤ ਵਰਣਨ ਹੋ ਜਾਏਗੀ
ਜੰਤ ਨਾ ਦੇਖੀਏ
ਸ਼ਕਤੀ ਨਹੀਂ ਕੋਈ ਵੀ ਰਹੇਗਾ ਸੰਸਾਰ ਵਿੱਚ। ਇੱਕ ਇੱਕ ਐਸੇ ਮਤ ਹੋ ਜਾਣਗੇ, ਧਾਰਨ ਕਰਨਗੇ ਬਹੁਤ ਸਾਰੇ ਲੋਕ, ਜਿਸ ਕਰਕੇ ਨੀਚਤਾ ਪ੍ਰਾਪਤ ਹੋ ਜਾਏਗੀ। ਤੇ ਹਿੰਦੂ ਧਰਮ ਤੁਰਕ ਮਤ ਦੋਵਾਂ ਨੂੰ ਛੱਡ ਕਰਕੇ ਭਿੰਨ ਭਿੰਨ ਵੱਖਰੀ ਵੱਖਰੀ ਮਤ ਘਰ ਘਰ ਚੱਲ ਜਾਏਗੀ। ਇੱਕ ਇੱਕ ਦੀ ਸਲਾਹ ਨਹੀਂ ਲਏਗਾ, ਇੱਕ ਇੱਕ ਦੀ ਸਲਾਹ ਦੇ ਨਾਲ ਨਹੀਂ ਚੱਲੇਗਾ, ਇੱਕ ਇੱਕ ਦੇ ਸੰਗ ਨਾਲ ਨਹੀਂ ਰਹੇਗਾ। ਹੋਰ ਤਾਂ ਹੋਰ, ਪਤਨੀ ਆਪਣੇ ਪਤੀ ਦੇ ਸੰਗ ਰਹਿਣਾ ਪਸੰਦ ਨਹੀਂ ਕਰੇਗੀ ਕੁਝ ਸਮੇਂ ਤੋਂ ਬਾਅਦ। ਇਹ ਪਤਨੀ ਵੀ ਇਹੀ ਚਾਹੇਗੀ, ਪਤੀ ਵੀ ਇਹੀ ਚਾਹੇਗਾ ਕਿ ਹੁਣ ਅਸੀਂ ਤਬਦੀਲੀ ਕਰ ਲਈ। ਤੇ ਫਿਰ ਇਹ ਦੂਸਰੀ ਪਤਨੀ, ਪਤਨੀ ਨੇ ਦੂਸਰਾ ਪਤੀ, ਇਸ ਪ੍ਰਕਾਰ ਦੀਆਂ ਐਸੀਆਂ ਗੱਲਾਂ ਬਹੁਤ ਸਾਰੀਆਂ ਹੋ ਜਾਣਗੀਆਂ। ਧੰਨ ਗਿਆ ਕੋ ਸਤਨਾਮ ਸ੍ਰੀ ਵਾਹਿ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਆਪਣੇ ਆਪ ਨੂੰ ਰੱਬ ਕਹੋ, ਪਾਰ ਬ੍ਰਹਮ ਕਹੋ। ਸਾਡੇ ਉੱਥੇ ਗੁਆਂਢ ਦੇ ਵਿੱਚ ਇੱਕ ਬਲਾੜਾ ਪਿੰਡ ਰੰਧਾਵੇ ਦਾ ਬਲਾੜੇ ਦਾ ਬੰਦਾ ਸਾਂਝਾ, ਮੈਂ ਬਚਪਨ ਚ ਸੁਣਿਆ ਕਹਿੰਦੇ ਜੀ ਇੱਥੇ ਇੱਕ ਰੱਬ ਰਹਿੰਦਾ। ਤੇ ਜਦੋਂ ਥੋੜਾ ਜਿਹਾ ਵੱਡਾ ਹੋਇਆ ਮੈਨੂੰ ਰੱਬ ਬਾਰੇ ਗਿਆਨ ਹੋਇਆ, ਕਈ ਪੁਸਤਕਾਂ ਵਾਸਤੇ ਇੰਨੀ ਜ਼ਮੀਨ ਖਰੀਦ ਦਿੱਤੀ ਇਹ ਰੱਬ ਜੀ ਕਿਸੇ ਕੋਲ ਇੰਨੀ ਜ਼ਮੀਨ ਨਹੀਂ ਜਿੰਨੀ ਰੱਬ ਜੀ ਕੋਲ ਜ਼ਮੀਨ। ਤੇ ਉਹ ਚਲੋ ਇੱਕ ਰੱਬ ਮਸਾਂ ਮਸਾਂ ਸੰਸਾਰ ਤੋਂ ਤੁਰਿਆ, ਪਰਮਾਤਮਾ ਨੇ ਅਸਲੀ ਰੱਬ ਨੇ ਆਪਣੇ ਕੋਲ ਬੁਲਾ ਲਿਆ, ਰੱਬ ਜੀ ਰੱਬ ਜੀ ਆ ਜਾ, ਹੁਣ ਤੂੰ ਬਥੇਰੀ ਹੋ ਗਈ। ਉਹਦੇ ਪੰਜ ਪੁੱਤ ਪੰਜੇ ਰੱਬ ਬਣ ਗਏ, ਗੱਲ ਕਿ ਆਪੋ ਸਤਨਾਮ ਸਿੰਘ। ਮੈਂ ਕਹਿੰਦਾ ਕਿ ਰੱਬਾਂ ਦੀ ਪ੍ਰਣਾਲੀ ਦੀ ਕਿ ਪ੍ਰਸੀਡ ਟੁੱਟੇ ਗਈ ਹੈ। ਇਹਨੂੰ ਸਤਿਗੁਰੂ ਮਹਾਰਾਜ ਕਹਿੰਦੇ ਐਂ ਪ੍ਰਸੀਡ ਟੁੱਟੂਗੀ, ਆਪਣੇ ਆਪ ਨੂੰ ਪਾਰ ਬ੍ਰਹਮ ਹੀ ਕਹਿਣ, ਆਪਣੇ ਆਪ ਨੂੰ ਰੱਬ ਹੀ ਕਹਿਣ ਗਏ ਸੀ ਰੱਬ ਹੈ। ਇਹ ਗੱਲ ਦੀਆਂ ਨਿਸ਼ਾਨੀਆਂ ਹਨ। ਤੇ ਐਸਾ ਸਮਾਂ ਆ ਜਾਏਗਾ, ਕਹਿੰਦੇ ਨੀਚ ਊਚ ਭਾਵ ਕੀ ਹੈ, ਕਹਿੰਦੇ ਨੀਚ ਊਚ ਕਹਿ ਸੀਸ ਨਾ ਨੈ, ਕਹਿੰਦੇ ਛੋਟੇ ਆਪ ਤੋਂ ਵੱਡਿਆਂ ਨੂੰ ਸੀਸ ਨਵਾਉਣਾ ਛੱਡ ਦੇਣਗੇ, ਬਲਕਿ ਪ੍ਰਚਾਰ ਹੋ ਜਾਏਗਾ ਕਿ ਕਿਸੇ ਨੂੰ ਮੱਥਾ ਨਹੀਂ ਟੇਕੇਗਾ, ਆਪ ਤੇ ਵੱਡੇ ਦਾ ਆਦਰ ਨਹੀਂ ਕਰੇਗੀ, ਇਸ ਗੱਲ ਤੇ ਪਾਬੰਦੀ ਲੱਗ ਜਾਏਗੀ ਤੇ ਪੁੱਤਰ ਆਪਣੇ ਪਿਤਾ ਨੂੰ ਮੱਥਾ ਨਹੀਂ ਟੇਕੇ ਤੇ ਵਿਦਿਆਰਥੀ ਆਪਣੇ ਉਸਤਾਦ ਦਾ ਸਤਿਕਾਰ ਨਹੀਂ ਕਰੇਗਾ। ਇਹ ਸਭ ਗੱਲਾਂ ਲਿਖੀ ਹੋਣ ਕਿ ਵਿਦਿਆਰਥੀ ਨੇ ਸਤਿਕਾਰ ਤਾਂ ਹੁਣ ਦੇਖ ਰਹੇ ਹਾਂ ਜ਼ਿਆਦਾ ਹੋ ਰਿਹਾ, ਤੇ ਬਲਕਿ ਇਸ ਪ੍ਰਕਾਰ ਦੀ ਗੱਲ ਹੋ ਰਹੀ ਹੈ। ਗੁਰੂ ਕਿਰਪਾ ਕਰੇ, ਹਾਈ ਸਕੂਲ ਹੈ ਸਾਡੇ ਉੱਥੇ ਬੱਚੇ ਖੜੇ ਬੜੇ ਤੌਰ ਭਰ ਜਾ ਬਦ ਰਿਹਾ, ਕਿਉਂਕਿ ਮੈਂ ਆ ਗਿਆ ਮਹਾਂ ਕਾਕਾ ਇੱਥੇ ਖੜੇ ਹੋ। ਕਹਿੰਦੇ ਬਾਬਾ ਜੀ ਕੋਈ ਗੱਲ ਨਹੀਂ ਤੁਸੀਂ ਜਾਓ। ਮੈਂ ਕਿਹਾ ਗੱਲ ਕੀ ਹੈ, ਮੈਨੂੰ ਲੱਗਦਾ ਕਿ ਤੁਹਾਨੂੰ ਗੜਬੜ ਹੈ, ਤੁਸੀਂ ਲੜਨਾ ਕਿਸੇ ਨਾਲ? ਕਹਿੰਦੇ ਹਾਂਜੀ। ਮੈਂ ਕਿਹਾ ਵੀ ਮੈਂ ਨਹੀਂ ਲੜਦੇ ਨਾ, ਕੀ ਗੱਲ ਹੈ, ਲੜਾਈ ਤੋਂ ਗਿਰੀ ਸਾਨੂੰ, ਮੈਨੂੰ ਗੱਲ ਦੱਸੋ। ਉਹ ਇੱਕ ਬੱਚਾ ਬੋਲਿਆ, ਕਹਿੰਦਾ ਜੀ ਮਾਸਟਰ ਨੇ ਮੇਰੇ ਚਪੇੜ ਮਾਰੀ, ਕਹਿੰਦਾ ਮਾਸਟਰ ਦੀ ਲੱਤ ਤੋੜਨੀ ਹੈ। ਮੈਂ ਕਿਹਾ ਧੰਨ ਭਾਗ ਤੇਰੀ ਮਾਂ ਦੇ ਜੀ ਨੂੰ ਤੂੰ ਜੜਿਆ ਕਹਿ ਰੱਖ ਚੱਜਾ, ਤੇ ਧੰਨ ਹੈ ਤੂੰ ਮਹਾਂ ਐਂ ਕਰ, ਮਾਸਟਰ ਦਾ ਕਦੀ ਆਓ ਕਦੀ ਨਹੀਂ ਆਓ, ਚੱਕੀ ਬਣਦਾ ਹੋਵੇ ਨਹੀਂ ਸੋਧਾ ਤੇਰੇ ਢਿੱਲ ਨੱਟ ਗਿਆ ਜਿਹੜੇ। ਜਦੋਂ ਆਇਆ ਮਾਸਟਰ ਮੈਂ ਕੀਲਾ ਲਾਉਗੀ ਸੀ, ਕਹਿੰਦਾ ਜੀ ਸਰੇਟਾਂ ਪੀਂਦਾ ਸੀ ਬਾਹਰ ਜਾ ਕੇ ਪੰਜਾਬ ਦੇ ਬਾਹਰ ਨੂੰ, ਤੇ ਮੈਂ ਪੜ੍ਹ ਕੇ ਚਪੇੜ ਮਾਰਦੀ, ਮਹਾਰਾਜ ਕੱਲ੍ਹ ਨੂੰ ਮਾਰਨੀ ਹੈ, ਇਹ ਕੁਛ ਕਰੀ ਜਾਣ, ਇਹ ਕੰਮ ਕੋਈ ਗੜਬੜ ਹੋ ਗਈ, ਅਡੇ ਮੁੰਡੇ ਖੜੇ ਸੀ ਤੈਨੂੰ ਮਾਰਨ ਵਾਸਤੇ। ਇਹ ਹਾਲਤ ਹੋ ਜਾਣੀ ਹੈ ਕਿ ਆਪ ਤੋਂ ਵੱਡੇ ਨੂੰ, ਅੱਗੇ ਬੀਬੀਆਂ ਆਪ ਤੋਂ ਵੱਡੀਆਂ ਨੂੰ ਸਾਸ ਜੀ ਸਹੁਰੇ ਘਰ ਜਾ ਕੇ ਸਾਰਿਆਂ ਦਾ ਸਤਿਕਾਰ ਕਰਨਾ, ਪ੍ਰੇਮ ਕਰਨਾ, ਸੱਸ ਦਾ ਵੀ ਸਹੁਰੇ ਦਾ ਵੀ। ਤੇ ਹੁਣ ਸਾਸ ਜੀ ਸਮਾਂ ਜਿਹੜਾ ਹੈ ਇਹ ਕਦਮ ਦਾ ਪ੍ਰਭਾਵ ਹੈ, ਆਪ ਤੋਂ ਵੱਡੇ ਨੂੰ ਕਹਿੰਦੇ ਹੋਰ ਤਾਂ ਹੋਰ। ਤੇ ਪਤਨੀ ਦਾ ਐਸਾ ਰਿਸ਼ਤਾ ਉਹ ਪਤੀ ਦੇ ਚਰਨਾਂ ਤੇ ਮੱਥਾ ਟੇਕਾ ਕਰਦੀ ਸੀ, ਪਰ ਅੱਜ ਕਹਿੰਦੇ ਉਹ ਬਰਾਬਰ ਦੇ ਹੱਥ ਨੇ। ਤੇ ਇਸ ਕਰਕੇ ਵੀ ਜਾਂ ਤਾਂ ਉਹ ਵੀ ਪੈਰਾਂ ਤੇ ਮੱਥਾ ਟੇਕੇ ਤਾਂ ਇਹ ਗੱਲ ਬਰਾਬਰ ਹੋ ਸਕਦੀ ਹੈ, ਤੇ ਨਹੀਂ ਉਹ ਵੀ ਛੱਡ ਦੇਵੇ। ਤੇ ਇਸ ਪ੍ਰਕਾਰ ਦੇ ਹਾਲਾਤ ਜਿਹੜੇ ਉਹ ਬਦਲ ਗਏ। ਇਸਤਰੀ ਰੂਪ ਚੇਰੀ ਦੀ ਨਾ ਸੋਹਤ ਨਾ ਬਿਲ ਪ੍ਰਧਾਨ ਦੀ ਗੱਲ ਪਤੀ ਗਈ। ਤੇ ਇਸ ਪ੍ਰਕਾਰ ਕਹਿ ਰਹੇ ਹਨ, ਇੱਕ ਇੱਕ ਮਤ ਇੱਕ ਇੱਕ ਘਰ ਵਿੱਚ ਐਸਾ ਫੈਲ ਜਾਏਗਾ, ਘਰ ਘਰ ਵਿੱਚ ਰਾਮ ਬਣ ਕੇ ਬੈਠਣਗੇ, ਕੱਲਾ ਰਾਮ ਨਹੀਂ, ਤ੍ਰੇਤੇ ਵਿੱਚ ਇੱਕੋ ਹੀ ਰਾਮ, ਕਲਯੁਗ ਵਿੱਚ ਕਹਿੰਦੇ ਸਾਰੇ ਰਾਮ ਰਾਮ, ਘਰ ਘਰ ਦੇ ਵਿੱਚ ਰੱਬ ਬਣ ਕੇ ਬੈਠਣਗੇ। ਤੇ ਗੁਰੂ ਕਿਰਪਾ ਕਰੇ, ਕਿਤੇ ਹੁਣ ਚਾਰ ਸਾਹਿਬਜ਼ਾਦੇ ਨਕਲੀ ਪ੍ਰਗਟ ਹੋ ਰਹੇ, ਤੇ ਕਿਤੇ ਨਕਲੀ ਗੁਰੂ ਗੋਬਿੰਦ ਸਿੰਘ ਪ੍ਰਗਟ ਹੋ ਰਹੇ ਨੇ, ਕਿਤੇ ਨਕਲੀ ਸੰਗਤ ਸਿੰਘ ਜੀ ਵੀ ਆ ਗਏ ਨੇ, ਇਹ ਸਾਰਾ ਗੁਰੂ ਕਹਿੰਦੇ ਹੋਏ। ਇਹ ਘਰ ਕਰਕੇ ਰਾਮ ਹੋ ਕਰਕੇ ਬੈਠ ਗਏ, ਇਹ ਕਲਯੁਗ ਦੇ ਲੱਛਣ ਜਾਣਨੇ ਸਾਧ ਸਿੰਘ ਜੀ। ਗੁਰੂ ਕਿਰਪਾ ਕਰੇ,
ਬਣੇ ਕੋਈ ਨਾ ਭੂਲ ਪੁਰਾਣਾ,
ਭੁੱਲ ਕੇ ਕੋਈ ਪੁਰਾਣ ਨਹੀਂ ਬਣੇਗਾ।
ਪੱਤਰ ਹੈ ਪਾਨ ਪੁਰਾਣਾ,
ਜੇ ਕੋਈ ਆਪਣੇ ਹੱਥਾਂ ਨੂੰ ਕੁਰਾਨ ਨਹੀਂ ਪੜੇਗਾ, ਇਹ ਸਮਾਂ ਆ ਜਾਏਗਾ ਕੁਰਾਨ ਨਹੀਂ ਪੜੀ ਜਾਏਗੀ।
ਮੇਰੇ ਤੁਤੇ ਜਮਨ ਕਰ ਲੈ,
ਆਹ ਸਮਾਂ ਅਜੇ ਆਉਣ ਵਾਲਾ ਕਾਲ, ਵੇਦ ਕਿਤੇ ਜਬਤ ਹੋ ਜਾਣਗੇ, ਜਿੱਥੇ ਕਿਤੇ ਪਤਾ ਲੱਗੇਗਾ ਉਹਨਾਂ ਨੂੰ ਚੁੱਕ ਕੇ ਲੈ ਜਾਣਗੇ, ਵਿਰੋਧੀ ਸਰਕਾਰ ਐਸੀਆਂ ਆ ਜਾਣਗੀਆਂ ਕਿ ਵੇਦ ਕਿਤੇ ਕੋਈ ਨਾ ਪੜੇ। ਇਹ ਸਮਾਂ ਧਾਰਮਿਕ ਗ੍ਰੰਥ ਖਤਮ ਕਰ ਦੇਣੇ ਨੇ, ਇਹ ਸਮਾਂ ਐਸਾ ਆ ਜਾਏਗਾ। ਵੇਦ ਕਿਤੇ ਪੜ੍ਹਨ ਵਾਲਿਆਂ ਤੇ ਉਹਨਾਂ ਗ੍ਰੰਥਾਂ ਨੂੰ ਗੋਹੇ ਦੀ ਅੱਗ ਵਿੱਚ ਫੂਕਣਗੇ, ਇਹ ਕਿਹਾ ਹੋਇਆ ਤੇ ਇਸ ਪ੍ਰਕਾਰ ਹਾਲਤ ਹੋਏਗੀ।
ਚਲੀ ਪਾਪ ਕੀ ਜਗਤ ਕਹਾਣੀ,
ਜਦੋਂ ਇਹ ਕਹਾਣੀ ਪਾਪ ਦੀ ਜਗਤ ਵਿੱਚ
ਚੱਲੇਗੀ,
ਧਰਮ ਆਪਣੀ ਰਾਜਧਾਨੀ ਛੱਡ ਕੇ ਨੱਠ ਜਾਏਗਾ। ਇਹਦੀਆਂ ਚਾਰ ਰਾਜਧਾਨੀਆਂ ਬ੍ਰਾਹਮਣ ਸਾਧੂ ਤੀਰਥ ਤੇ ਰਾਜੇ ਲੋਕ, ਇਹ ਚਾਰੇ ਥਾਂ ਤੇ ਧਰਮ ਨੱਠ ਜਾਏਗਾ।
ਪਿੰਡ ਪਿੰਡ ਘਰ ਘਰ ਮਤ ਚੱਲਾ,
ਵੱਖਰੇ ਵੱਖਰੇ ਮਤ ਘਰ ਘਰ ਦੇ ਵਿੱਚ ਚੱਲ ਜਾਣਗੇ।
ਜਾ ਕੇ ਧਰਮ ਧਰਮ ਉਡਟਾ,
ਇਸ ਕਰਕੇ ਧਰਮ ਇਸ ਸੰਸਾਰ ਦੇ ਵਿੱਚੋਂ ਇਹ ਧਰਮ ਉੱਡ ਟਲਾ, ਧਰਮ ਜਿਹੜਾ ਸਾਸਨੀ ਉਹ ਟਲ ਜਾਏਗਾ। ਇਹ ਧਰਮ ਸਾਰੇ ਜਿਵੇਂ ਬੱਦਲ ਉੱਡਦੇ ਸੂਰਜ ਨੂੰ ਢੱਕ ਲੈਂਦੇ, ਕਹਿ ਸੱਚ ਨੂੰ ਢੱਕ ਲੈਣਗੇ।
ਇੱਕ ਇੱਕ ਮਤ ਐਸੋ ਕਿਆ ਹੈ,
ਇੱਕ ਇੱਕ ਮਤ ਐਸਾ ਖੜਾ ਹੋ ਜਾਏਗਾ,
ਜਾਤੇ ਸਗਲ ਸੂਤਰ ਹੋ ਜਾਏ,
ਇਹ ਸਾਰੇ ਜਿਹੜੇ ਸ਼ੂਦਰ ਕਿਰਿਆ ਹੋ ਜਾਏਗੇ।
ਛਤਰੀ ਬ੍ਰਾਹਮਣ ਰਹਾ ਨਾ ਕੋਈ,
ਨਾ ਛਤਰੀ ਛਤਰੀ ਰਹੇਗਾ, ਨਾ ਬ੍ਰਾਹਮਣ ਰਹੇਗਾ। ਇਸ ਪ੍ਰਕਾਰ ਭਾਈ ਵੈਸ਼ਿਆਂ ਦੇ ਘਰ ਦੇ ਵਿੱਚ ਨਾਰ ਸ਼ਕਰਾਣੀਆਂ ਆ ਜਾਏਗੀ,
ਬਸੈ ਚਤੁਰਧਾਮ ਬਸਾਨੀ।
ਇਸ ਪ੍ਰਕਾਰ ਇਹ ਹਾਲਤ ਹੋ ਜਾਏ, ਛਤਰੀ ਦੇ ਘਰ ਵੈਸ਼ ਵੈਸ਼ਾਣੀ ਭਾਵ ਵੈਸ਼ਨੀ ਬਣ ਜਾਏਗੀ, ਬ੍ਰਾਹਮਣ ਦੇ ਘਰ ਸ਼ੂਦਰ ਦੀ ਇਸਤਰੀ ਆ ਜਾਏਗੀ।
ਇੱਕ ਧਰਮ ਪਰ ਪ੍ਰਜਾ ਨਾ ਕਹਿ,
ਇੱਕ ਧਰਮ ਦੇ ਉੱਤੇ ਪ੍ਰਜਾ ਨਹੀਂ ਚੱਲੇ, ਇਨਕਾਰ ਕਰ
ਦੇਵੇਗੀ। ਮਤ ਦਲ
ਹੈ, ਦੋਨੇ ਮਤ ਦਲੇ ਜਾਣਗੇ, ਖਤਮ ਹੋ ਜਾਣਗੇ।
ਪਿੰਡ ਪਿੰਡ ਮਤ ਘਰ ਘਰ ਹੋਈ,
ਪਿੰਡ ਪਿੰਡ ਵੱਖਰੀ ਵੱਖਰੀ ਮਤ ਘਰ ਘਰ ਹੋ ਜਾਏਗੀ।
ਇੱਕ ਪਿੰਡ ਚੱਲੇ ਨਹੀਂ ਕੋਈ,
ਇੱਕ ਪਿੰਡ ਉੱਤੇ ਕੋਈ ਨਹੀਂ ਚੱਲੇਗਾ। ਸਾਸਨੀ ਸਮਾਂ ਹੋ ਗਿਆ, ਮਤ ਇੱਥੇ ਸਮਾਪਤੀ ਕਰ ਲਈਏ, ਤੇ ਨਾਲੇ ਕਿ ਸ਼ੰਦ ਪੂਰਾ ਹੋ ਗਿਆ। ਗੀਤਾ ਮਾਲਕੀ ਛੰਦ, ਭਿੰਨ ਭਿੰਨ ਮਤੋ ਘਰੋ ਘਰ ਏਕ ਏਕ ਚਲਾਏ ਹੈ, ਇਹ ਅੱਗੇ ਵਿਚਾਰ ਕਲ ਕਮਾਏਗੀ, ਇੱਥੇ ਹੀ ਸਮਾਪਤੀ।